ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਅੱਜ ਗੁਰਗੱਦੀ ਨਿਸ਼ੇਨੀ ਪੁਰਬ ਹੈ। ਰਸਮੀ ਤੌਰ ਤੇ ਇਹ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਵਰਨਾ ਸ਼ੁਰੂ ਤੋਂ ਹੀ ਬਾਣੀ ਗੁਰੂ ਹੈ। ਇਹ ਸ਼ਬਦ ਪਹਿਲੇ ਪਾਤਸ਼ਾਹ ਦਾ ਹੈ। ਸ਼ਬਦ ਗੁਰੂ ਸੁਰਤ ਹੋਣਾ ਚਾਹੀਦਾ, ਇਹ ਗੁਰੂ ਨਾਨਕ ਦੇ ਬੋਲ ਨੇ। ਸ਼ਬਦ ਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲੇ ਦੇ ਵਾਕ ਨੇ। ਗੁਰੂ ਤੇ ਸ਼ਬਦ ਹੈ। ਸ਼ਬਦ ਕਿਹੜਾ? ਜਿਹੜਾ ਪਰਮਾਤਮਾ ਤੋਂ ਆਇਆ ਹੈ। ਪਰਮਾਤਮਾ ਦਾ ਸ਼ਬਦ ਗੀਤਮਈ ਹੈ, ਸੰਗੀਤਮਈ ਹੈ। ਉਸਨੂੰ ਅਨਾਹਦ ਨਾਦ ਕਹਿੰਦੇ ਨੇ। ਉਹਨੂੰ ਉਸ ਹਾਲਤ ਵਿਚ ਅਸੀਂ ਸੁਣ ਸਕਦੇ ਹਾਂ ਜਦ ਸਾਡਾ ਮਨ ਬਿਲਕੁਲ ਚੁੱਪ ਕਰ ਜਾਏ, ਚੁੱਪ ਕਰ ਜਾਏ, ਫਿਰ ਉਹ ਅਨਾਹਦ ਨਾਦ ਸੁਣ ਸਕਦੇ ਹਾਂ। ਸ਼ਬਦ ਦੋ ਤਰ੍ਹਾਂ ਦੇ ਆਉਂਦੇ ਨੇ, ਆਹਤ ਅਨਾਹਤ। ਆਹਤ ਜੋ ਚੋਟ ਨਾਲ ਪੈਦਾ ਹੋਵੇ, ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ, ਧਾਤੂਆਂ ਨਾਲ ਧਾਤੂਆਂ ਟਕਰਾਵਣ, ਜਾਂ ਪਵਨ ਸਾਡੀ ਨਾਭੀ ਨਾਲ ਟਕਰਾਉਂਦੀ ਹੈ ਤੇ ਸ਼ਬਦ ਉੱਠਦਾ, ਆਵਾਜ਼ ਉੱਠਦੀ ਹੈ, ਇਹ ਸਾਰੇ ਸ਼ਬਦ ਆਹਤ ਸ਼ਬਦ ਕਹਿਲਾਂਦੇ। ਪਵਨ ਦਰਖਤਾਂ ਨਾਲ ਟਕਰਾਏ, ਪਾਣੀ ਪੱਥਰਾਂ ਨਾਲ ਟਕਰਾਏ, ਧਾਤੂਆਂ ਧਾਤੂਆਂ ਨਾਲ ਟਕਰਾਉਣ, ਉਸ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਨਾਦ ਪੈਦਾ ਹੁੰਦਾ ਹੈ, ਉਹਨੂੰ ਕਹਿੰਦੇ ਨੇ ਆਹਤ ਸ਼ਬਦ। ਜਿਹੜੀ ਆਵਾਜ਼, ਜਿਹੜਾ ਬੋਲ, ਜਿਹੜਾ ਨਾਦ ਸਿੱਧਾ ਪਰਮਾਤਮਾ ਤੋਂ ਆਇਆ, ਪਰਮ ਸ਼ਕਤੀ ਤੋਂ ਆਇਆ, ਉਹਨੂੰ ਕਹਿੰਦੇ ਨੇ ਅਨਾਹਤ। ਅਨਾਹਤ ਪਰਮਾਤਮਾ ਵਿਆਪਕ ਹੈ ਤਾਂ ਉਸਦਾ ਬੋਲ ਵਿਆਪਕ ਹੈ। ਇਹ ਨਹੀਂ ਕਿ ਉਸਦਾ ਬੋਲ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ। ਜੈਸੇ ਇੱਕ ਹੁਕਮਰਾਨ ਹੈ ਕਿਸੇ ਇਲਾਕੇ ਦਾ, ਜਿਸ ਦੇਸ਼ ਦਾ, ਉੱਥੇ ਉਸਦਾ ਹੁਕਮ ਚੱਲਦਾ ਅੱਗੇ ਨਹੀਂ। ਹਰ ਹੁਕਮਰਾਨ ਦੇ ਬੋਲਾਂ ਦੀ ਸੀਮਾ। ਪਰਮਾਤਮਾ ਦਾ ਬੋਲ ਵਿਆਪਕ ਹੈ ਕਿਉਂਕਿ ਪਰਮਾਤਮਾ ਵਿਆਪਕ ਹੈ। ਪਰਮਾਤਮਾ ਦਾ ਦੇਖਣਾ ਵੀ ਵਿਆਪਕ ਹੈ ਕਿਉਂਕਿ ਉਹ ਵਿਆਪਕ ਹੈ। ਪਰਮਾਤਮਾ ਦਾ ਸੁਣਨਾ ਵੀ ਵਿਆਪਕ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਜਿਹਦਾ ਬੋਲ ਵਿਆਪਕ ਹੈ, ਜਿਹਦਾ ਵੇਖਣਾ ਵਿਆਪਕ ਹੈ, ਜਿਹਦਾ ਸੁਣਨਾ ਵਿਆਪਕ ਹੈ, ਜੋ ਸਵੈਮ ਵਿਆਪਕ ਹੈ, ਉਸ ਤੋਂ ਜਿਹੜਾ ਬੋਲ ਆਇਆ, ਉਸ ਤੋਂ ਜਿਹੜੀ ਆਵਾਜ਼ ਆਈ ਹੈ, ਹੁਣ ਉਸ ਆਵਾਜ਼ ਨੂੰ, ਉਸ ਸ਼ਬਦ ਨੂੰ ਅੱਖਰਾਂ ਵਿਚ ਜਿਨ੍ਹਾਂ ਜਿਨ੍ਹਾਂ ਨੇ ਬਿਆਨ ਕੀਤਾ, ਉਨ੍ਹਾਂ ਨੂੰ ਅਵਤਾਰ ਕਹਿੰਦੇ ਨੇ। ਉਂਜ ਜਿਨ ਇਹ ਲਿਖੇ ਤੇ ਸਿਰ ਨਾ ਹੈ, ਉਹ ਆਵਾਜ਼ ਅੱਖਰਾਂ ਦੇ ਚ ਨਹੀਂ ਹੈ, ਉਹ ਜਿਹੜੀ ਪਰਮਾਤਮਾ ਤੋਂ ਆਈ ਹੈ। ਜਿਨੇ ਉਹ ਲਿਖੇ ਤੇ ਸਿਰ ਨਾਲ ਅਨਾਹਦ ਨਾਦ ਹੈ, ਸੰਗੀਤਮਈ ਹੈ, ਗੀਤਮਈ ਹੈ। ਜਿਹੜਾ ਉਸਨੂੰ ਸੁਣ ਲੈਂਦਾ ਉਹਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ। ਜਿਹੜਾ ਆਪਣੀ ਜ਼ਬਾਨ ਦੇ ਕੇ, ਆਪਣੇ ਅੱਖਰ ਦੇ ਕੇ ਬਾਹਰ ਪ੍ਰਗਟ ਕਰ ਦਿੰਦਾ ਉਸੇ ਹੀ ਅਨੁਭਵ ਨੂੰ, ਉਸਨੂੰ ਅਵਤਾਰ ਕਹਿੰਦੇ ਨੇ। ਹਰ ਅਵਤਾਰ ਦੇ ਕੋਲ ਪਰਮਾਤਮਾ ਦੇ ਬੋਲ ਹੁੰਦੇ ਨੇ। جو اس نے سنے ہوں دے. میرے خیال ابیاسی سجنا دی گل ضرور پکڑ دے چاہے گی کیونکہ اے بانے برلو وچار سی جے کو گرمک ہوا ہے کیونکہ ایک سجن کل کہہ رہا سی ساڈے پلے تے کچھ نہیں پیندا میری سمجھ دے چ نہیں آؤں میں کنے ایسی کوئی چیز تے ہے نہیں کھول کے تیری سمجھ دے چ پا دیا کہندے نے منک دی اکھاں دی کناں دی زبان دی سیما ہے کہ اپنی آواز نو ایک سیما تک پہنچا سکتا ہے اس تو اگے نہیں ایک سیما تک سن سکتا ہے اس تو اگے نہیں ایک سیما تک ویکھ سکتا ہے اس تو اگے نہیں پر دھارمک پرش آد کال تو کہہ رہے نے منک اپنی سمجھ نو بہت اگے ودا سکتا ہے بہت اگے ودا سکتا ہے اتنی ودا سکتا ہے کہ اسیم دے دوار تک پہنچ سکتی ہے اسیم تک تے نہیں پہنچے گی پر اسیم دے دوار تک پہنچے گی یہی کارن ہے کہ اوتاری پرشاں دے بول پھر سمجھ دے چنا ہے اور مہاراج آپ کہہ رہے نے یہ بانی برلو وچار سی کوئی برلا سارے نہیں وچارن گے ہوں ورلے دسی کی آخو گے سینکڑیا چیک نہیں کوئی لکھان چیک یہ بانی برلو وچار سی جے کو گرمک ہوئے اے بانی ماں پرکھ کی نج گھر واسا ہوئے اس بانی نے اپنے گھر دے ٹکا دینا ہے اپنے گھر دے ٹکا دینا ہوں انہاں ہی بولاں نو میں آدھار بناواں چونکہ گھر بیٹھے گرو دے آیا اج دا واک بھی کچھ اس طرح ہے مہاراج دی بانی کہندی ہے گھر میں گھر دکھائے دے سو ستگر پورک سو جان ستگرو کس نو کہو گے جو گھر دے چ گھر دے درشن کرا دے اپنے گھر دے چ پرماتما دے گھر دے درشن کرا دے گھر میں گھر دکھائے دے سو ستگر پورک سو جان ہن میں پھر بیان کراں اس اناہد ناد نو جو پکڑ کے سن کے اپنی زبان دے کے اپنی آواز دے کے اپنے اکھر دے کے باہر پرگٹ کردے نے پھر او کہندے نے اے اللہ دا الہام ہے اے خسم دی بانی ہے اے بھاگوت دے گیت نے بھاگوت گیت ہے بھگوان دے گیت نے اج تک اوتاری پرشاں نے اے آکھیا ہے اے ساڈے گیت نہیں بھاگوت گیت ہے بھگوان دے گیت نے یہ ساڈے بول نہیں خسم دے بول جیسے میں آوے خسم کی بانی پھر مہاراج کہندے اس طرح دا بولنا تو میں خود جاندا بھی نہیں ہوں آپ کو بول نہ جاندا ہوں کہا سب حکماؤ جیو محمد صاحب نے صاف کہہ دیتا ہے تے خدا دا الہام ہے میرے بول نہیں جد کبھی کہندا ہے اے میری رچنا ہے واقعی اسے دی ہے وہ رب تو نہیں آئی وہ پرماتما تو نہیں آئی ہو سکتا ہے کبیاں دے بول ذرا زیادہ سمرے ہوئے ہون زیادہ مجے ہوئے ہون جیسے چنگے چنگے نرتک تے نرتکیاں نچدیاں نے پر نچدی میراں بھی سی دنیا بھر دیاں ساریاں نرتکیاں تے نرتک کبھی میران دے چرن تو صدقے کیتے جا سکتے کچھ بھی نہیں او دی نرت دے چ پرماتما ہے دوجیاں دی نرت دے چ صرف کلا ہے اور کچھ بھی نہیں کلا گاؤں دا تے جگت بھی سی بڑے بڑے کلاکار گاندے نے، بہت اچھے تو اچھے کلاکار گاندے نے، پر میرا گاندے سن بھگت جے دیو گیت گوبند آلائے، بھائی گرداس جی کہنے یہ گوبند گیت الاقدا ہے تے گاؤں ہے، ہو سکتا ہے اس ڈھنگ نال نہ گاؤں ہوئے جس ڈھنگ نال اج دے کوئی چوٹی دے سنگیتکار گائک گا لیں دے نے، لوگاں دا من پرچا لیں دے نے، اس طرح دے کروڑاں گائک جے دیو تو صدقے کیتے جا سکتے ہیں۔ ڈاکٹر رادھا کرشن دیش دے ہو گزرے راشٹرپتی، اپنی لکھنی لکھتے سن گرو نانک نے کوئی جپ نہیں کیتا، گرو نانک نے کوئی تپ بھی نہیں کیتا، انج کہندا ہے گرو نانک نے دھونے بھی نہیں تپائے، گرو نانک دا ورت رکھن دے وچ بھی وشواس نہیں، گرو نانک 33 کروڑ دیوتیاں دے چکر وچ بھی نہیں پیندے، گرو نانک دا ردیاں تے سدیاں نال بھی مو نہیں ہے، گرو نانک نے جل دھارا بھی نہیں کیتی، گرو نانک نے پرانایم بھی نہیں کیتا، پراچین کال تو لے کے ہن تک یہ ساریاں دھرم دیاں سادناواں منیاں جاندیاں سن۔ رادھا کرشن کہندے نے نہ تو ایک بھی نہیں کردے گرو نانک، نہ وہ پرانایم کردے، نہ وہ ورت رکھدے، نہ وہ تونے تپاندے، نہ وہ جل دھارا کردے، پھر کی کیتا ہے؟ تو کہندے نے گرو نانک نے صرف گاوے پر اتنے پرانا نال گاوے، اتنی اکاگرتا دے نال گایا، اتنا جڑ کے گایا کہ گاونا ہی جوگ بن گیا، گاونا ہی دھیان سادھنا بن گیا، گاونا ہی جپ بن گیا، گاونا ہی تپ بن گیا، گاونا ہی یوگ سادھنا بن گیا، پنکتی بھی ہے جوگ بنیا تیرا کیرتن گائے۔ پر میں عرض کراں دھن گرو نانک دیو جی مہاراج دی اس گائکی تو جو گاؤں دے سن، دنیا دے سارے گائک انہاں دی چرنا تو دھوڑ تو صدقے کیتے جا سکتے، کچھ بھی نہیں، پران نہیں ہے، جند جان نہیں ہے انہاں لوکاں دی گائکی دے۔ میرا نچدی تے او دے نرت دے چ او دے نال پرماتما بھی نچدا ہے، گرو نانک گاؤدے نے انہاں دے گاؤن دے وچ پرماتما گا رہے ہیں، پربھو گا رہے ہیں، ایشور گا رہے ہیں، جوگ بنیا تیرا کیرتن گائے۔ تو مختصر میں عرض کراں جیڑے انہاں بولاں نوں سن لیندے نے، سن کے سنان دے سفل ہو جاندے نے، جیڑے جیڑے بھی سفل ہوئے نے انہوں نے کہا اے الہام ہے خدا دا سڈے بولنے، اے بانی ہے خسم دی ساڈی نہیں ہے، کلگیدر پادشاہ تے اپنے بولاں دا ہیڈنگ ہی لکھتے ہیں، پڑھنا دسواں گرنتھ، اکال پورکھ واچ اس کیٹ پرت، اکال پورکھ دے بچن میں کیٹ دے پرتی، یہ ہیڈنگ ہے، یہ سرلیکھ ہے۔ پھر آپ ایسا بھی کہندے ہیں جو نج پرب مو سو کہا سو کہو جگ مائے، میں جگت نو اوہی کچھ آکھیا جو کچھ مینو پربھو نے کیا، میں اپنی طرفوں کچھ بھی نہیں آکھیا۔ گرو گوبند سنگھ جی صاف ستھرے شبد نے، جو نج پرب مو سو کہا، جو نجی پربھو نو اس پرماتما نے مینو آکھیا، جو نج پرب مو سو کہا سو کہو جگ مائے، جوتے پرب کو دیائے ہیں انت سرک کو جا۔ मैं अपनी तरफों जगत नो कुछ भी नहीं बोल बोले। अकाल पुरख वाच अस कीट प्रत, मैं कीड़े दे प्रति अकाल पुरख दे बोल जगत सुन लो। हर अवतारी पुरुष ने जद कोई बोल बोले ने उदे च अनुभव ज्ञान रस मिठास शक्ति सब परमात्मा दी है। जितना ताकतवर मनुख होवे उदे बोल उतने ताकतवर होंगे। यूं ही बेकार जाता है। एक हंजू टपके है लखा हृदय रो उठे ने तड़प उठे ने। किसी के एक आंसू पर हजारों दिल तड़पते हैं। किसी का उम्र भर रोना यूं ही बेकार जाता है। सारी जिंदगी एक बंदा रोया है किसी एक बंदे का भी दिल नहीं तड़पया कुछ भी नहीं। जिहड़ा मनुख जितना महान होवेगा उदी हर गल उतनी महान होवेगी। प्रथम उसका बोल महान होगा, दूजा उसका हसना ते रोना भी महान होगा। रंग हसे रंग रोवे चुप भी कर जाए परवाह ना है किसे केरी बाज सच्चे ना है। जद भी मनुख किसे ताकतवर ते हसदा है तो तनस देच मजाक देच सीधा नहीं हस सकता। मजाक भी किसे हद तक किसे ते चोट करनी है सिद्धी कर नहीं सकदा ना मजाक दा ले लेंदा। हासा कमजोर ते आवेगा, रोना किसे नुकसान ते आवेगा विछोड़े ते आवेगा। कुछ बिछड़ गया जिन्हें तड़पा दिता है रुला दिता है। महाराज कहंदे ने जो ब्रह्म गया नहीं है उदे हासे देच भी रब दा रंग है उदे रोने देच भी रब दा रंग है। चलो हुण मैं कही दिया, कल ही मैनू शायद आए हुण थोड़े अमृतसर दा रिटायर्ड SB मिलण वास्ते आया। पहले उसने मैनू चिट्ठी लिखी सी, चिट्ठी भी बड़ी लंबी चौड़ी। मैं थानू मिलना है, कुछ गल्लां करनिया ने, कुछ मेरे सवाल ने। मैं भी उन्हू लिख दिती चिट्ठी, मैं कहा तू उठे आके मैनू मिल नहीं। अलवर चिट्ठी उसने पाई जिड़ी मैं तारीख लिखी जिड़ा मैं समा लिखिया वाकई समय का कदरदान उसे समय पहुंचे कल ही पहुंचे। मैं सुभाव कह बैठा कि प्रश्न ने थोड़े रोई गए रोई गए। मैं कहा हद हो गई, इतनी प्रश्न करना आया सी। अधे घंटे तक रोई गया तो फिर मैं बोले मैं कि थोड़ा कुछ पूछना सी तुसी चिट्ठी च लिखे। फिर उची उची रोई गया रोई गया। उस दे रोने देच मैं इतना ते कह सकदा रब्बी रंग सी। कोई जगत दे च नुकसान हो गया बिछड़ गया इस तरह दी कोई गल नहीं सी, ऐसी कोई गल नहीं सी। फिर मैं नाल दे साथियां नू कह मैं चलो लंगर छकावे नानू। एक बुरकी पांदा है ते फिर जोर रोजार उची उची रोंदा। फुलका एक छकिया जो एक पांच मिनटां च छकिया जा सकदा है अद्धा घंटा ला दिता। रोना चुप होवे ते बुरकी पावे फिर रोई जावे। फिर कहण लगा मैं कुछ भी नहीं कहना जा रहा, मैं कुछ भी नहीं कहना। हुण मैं अर्ज करा रंग हसे रंग रो रहे। उस रोने च रंग सी, ये तो मैं थोड़े कल देखिया। कुछ शायर कुछ सूफी ते कहंदे ने इस तरह दे रोने दे उत्तों हजारां जानां सदके कीतियां जा सकदियां। قربان کیتیاں جا سکدے ہیں. خیر میلم کا وانا رونا آوندا ہے وچھوڑے دے. بھگت روندا ہے پرتھم وچھوڑے چ پھر ملاپ دے چ. ہن تسی آکھو گے ملاپ کیوں رولاندا ہے؟ جد ملنا ہو جاندا ہے تے مہا آنند پراپت ہوندا ہے. اتنا جدی کوئی سیما نہیں تو دے اندر ایک پشچاتاپ جاگ پیندا ہے. دکھ اینی زندگی میں میں گوائی میں گوائی اتنا آنند تو میں جنم تو مان سکدا سی ایویں میں دکھی رہا تے بیاکل رہا پھر روندا ہے. اس کر کے روندا ہے. ہاسا کمزوری تے آندا ہے. وہ کسے دی کمزوری تے نہیں ہسدا. جد اس مہان دی پراپتی ہوندی ہے اس مہارس دی پراپتی ہوندی ہے تے اس دے سامنے اپنی تچھتا پرتیت ہوندی ہے. میں تے کچھ بھی نہیں کچھ بھی نہیں. اے نام مہان ہری دا جن رب دے گیت گاندیاں گاندیاں ہس پیا ہس پیا. کیوں؟ جیسے جیسے پرماتما دے گن پرگٹ ہوندے نے اپنے اوگن دکھائی دیندے. جیسے جیسے پرماتما دی مہانتا پرگٹ ہوندی ہے اپنی کمزوری دکھائی دیندی ہے. جیسے جیسے پرماتما دا گیان پرگٹ ہوندا ہے اپنا اگیان دکھائی دیندا. وہ پھر اپنی کمزوری تے اپنے اگیان تے اپنی مجبوری تے روندا ہے ہسدا ہے اپنی کمزوری تے اور خاموش ہو جاندا ہے. اندروں اس دے دھنواد جاگدا ہے. اے پربھو تو اس کمزور بندے نو اتنی شکتی دے دیتی. ایک اندھکار وچ ڈبے ہوئے نو اتنا چاننا دے دیتا. ایک بے رس زندگی نو اتنی زندگی دے دیتی. ہن میں تے حیران سی جویں پولیسیاں دا ڈنگ ہوندا ہے کیونکہ اکثر مجرماں نال پالا پیندا ہے مجرماں نال. ایک سجن جنے بڑیاں کتاباں لکھیاں وواد دا وشا وی بنیا قوم دے وچ اور بڑا کچھ شور شرابا بھی ہویا اکال تخت تک بھی گل پہنچی. میرے نال بھی بحث کرن آیا سیاٹل دے بیٹھے نے گیانی بلوندر سنگھ جی. بولدیاں بولدیاں پھر کرخت ہو گیا. صرف گالاں ہی نہیں کڈیاں کوڑا بولن لگ پیا. میں کہا تسی گیان دیاں کتاباں لکھیاں نے کدرے کدرے گردواریاں چ بول دے بھی ہو. اے بول جو تسی ہن بول دے پے بیٹھے بھی گردوارے سی اے گردوارے چ بولن والے بول نہیں. اے بول تسی اس طرح بول دے پے جویں میں تھوڑے سامنے مجرم ہاں تے تسی اس طرح پے بول رہے. آخر قبول ہی کر لیا اس نے. کہندا ہے گیانی جی 30 سال تے میں چوراں نو ڈکیتاں نو کٹدا رہیا ماردا رہیا گالاں کڈدا رہیا ہن کی کراں میرا سبھاؤ بن گیا. تو میں کہ پھر اے قبول کر لو اے گندا سبھاؤ تھوڑا بدلا نہیں ہے. اجے صاف ستھرا تھانو رب نہیں ملیا. کی ہویا تسی کتاباں لکھ لیں گے کہ گندے بول تھوڑے کول نے اور تھانو اتنا بھی سنکوچ نہیں. میں گردوارے بیٹھا اتنے اپشبد اتنا کوڑا اتنا اچا اور اتنے پھکے بول تھانو پتا ہونا چاہیے. 4 گناہ زبان دے مننے گئے. پھکا بولنا کوڑا بولنا ویرت بولنا مِتھیا بولنا. لیکن اتنا کہن دے باوجود بھی جد اس دے پھکے تے کوڑے بول رکھے نہ تے اچا اچا بولن لگ پیا ਮੈਂ ਕਿਹਾ ਆਪਣੀ ਹਾਰ ਹੈ, ਆਪਾਂ ਹੁਣ ਕੁਛ ਨਹੀਂ ਬੋਲਦੇ, ਤੁਸੀਂ ਜੋ ਬੋਲਣਾ ਬੋਲੋ। ਕੱਲ ਜਿਹੜਾ ਪੁਲਸੀਆ ਆਇਆ ਰਿਟਾਇਰਡ ਐਸ ਪੀ, ਮੈਂ ਸੋਚਿਆ ਕਿਤੇ ਉਸ ਤਰ੍ਹਾਂ ਦਾ ਹੀ ਨਾ ਆਵੇ, ਕਿਉਂਕਿ ਉਹਨੇ ਆਪਣੇ ਲੈਟਰ ਪੈਡ ਤੇ ਲਿਖ ਰੱਖਿਆ ਸੀ ਰਿਟਾਇਰਡ ਐਸ ਪੀ। ਅਲਵਰ ਵਿਚ ਮੈਨੂੰ ਚਿੱਠੀ ਆਈ ਅੰਮ੍ਰਿਤਸਰ ਦਾ ਵਾਸੀ, ਮੈਂ ਕਿਹਾ ਠੀਕ ਹੈ ਕੋਈ ਨੀ ਤੁਸੀਂ ਮੈਨੂੰ ਮਿਲਣਾ, ਤੇ ਤਸਵੀਰ ਮੇਰੇ ਸਾਹਮਣੇ ਸੀ ਉਸ ਪੁਲਸੀ ਦੀ ਜਿਸਨੇ ਬੜੀਆਂ ਕਿਤਾਬਾਂ ਲਿਖੀਆਂ ਲੇਕਿਨ ਮੂੰਹ ਦਾ ਫਿੱਕਾਪਣ ਕੌੜਾਪਣ ਗਾਲੀ ਗਲੋਚ ਅਜੇ ਉਸ ਤਰ੍ਹਾਂ ਦੀ ਹੈ ਜਿਵੇਂ ਥਾਣੇ ਚ ਬੈਠ ਕੇ ਉਹ ਕਰਦਾ ਸੀ, ਇਸ ਤਰ੍ਹਾਂ ਹੀ ਗੁਰਦੁਆਰੇ ਨੂੰ ਥਾਣਾ ਹੀ ਸਮਝ ਲੈਂਦਾ। ਮੈਂ ਇਹੀ ਸੋਚਦਾ ਸੀ ਕਿਧਰੇ ਉਸ ਤਰ੍ਹਾਂ ਦਾ ਨਾ ਹੋਵੇ, ਮੈਂ ਸਿਰਫ ਬੈਠਾ ਹੀ ਹਾਂ ਉਹਦੇ ਕੋਲ, ਮੈਂ ਕਿਹਾ ਦੱਸੋ ਗੁਰਮੁਖੋ। ਉਹਦਾ ਰੋਣਾ ਨਹੀਂ ਥੰਮਿਆ, ਇੱਕ ਸ਼ਬਦ ਵੀ ਨਹੀਂ ਕਹਿ ਸਕਿਆ। ਚਲੋ ਇੱਕ ਸ਼ਬਦ ਤੇ ਕਹਿੰਦਾ, ਇੱਕ ਸ਼ਬਦ ਵੀ ਨਹੀਂ ਕਹਿ ਸਕਿਆ, ਰੋਂਦਾ ਹੀ ਰੋਂਦਾ ਉੱਠ ਕੇ ਚਲਾ ਗਿਆ। ਫਿਰ ਮੈਂ ਦੇਖਿਆ, ਅੱਜ ਤੱਕ ਕਾਫੀ ਦੇਖੇ ਨੇ ਜਿਨ੍ਹਾਂ ਦੇ ਹਾਸੇ ਦੇ ਚ ਰੱਬ ਦਾ ਰੰਗ ਹੈ, ਜਿਨ੍ਹਾਂ ਦੇ ਰੋਣੇ ਦੇ ਚ ਰੱਬ ਦਾ ਰੰਗ ਹੈ, ਜਿਨ੍ਹਾਂ ਦੀ ਖਾਮੋਸ਼ੀ ਦੇ ਚ ਰੱਬ ਦਾ ਰੰਗ ਹੈ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾ ਬੇਪਰਵਾਹ ਹੁੰਦੇ, ਪਰਵਾਹ ਕਿਸੇ ਦੀ ਵੀ ਨਹੀਂ ਰੱਖਦੇ, ਬੇਪਰਵਾਹ ਪ੍ਰਭੂ ਨਾਲ ਜੁੜ ਕੇ ਉਹ ਬੇਪਰਵਾਹ ਹੋ ਜਾਂਦੇ। ਐਸੇ ਮਨੁੱਖਾਂ ਦੇ ਹਰ ਹਰਕਤ ਵਿਚ ਪਰਮਾਤਮਾ ਹੁੰਦਾ, ਚਾਹੇ ਉਹ ਕੁਛ ਵੀ ਕਰਨ। ਇਹ ਵੀ ਮੈਂ ਅਰਜ਼ ਕਰਦੇ ਹਾਂ, ਐਸਾ ਮਨੁੱਖ ਜਦ ਭੋਜਨ ਛਕ ਰਿਹਾ ਹੁੰਦਾ ਉਹਦੇ ਲਈ ਭੋਜਨ ਦਾ ਰਸ ਵੀ ਰੱਬ ਦਾ ਰਸ ਹੈ। ਭਾਈ ਗੁਰਦਾਸ ਕਹਿ ਰਹੇ ਨੇ, ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ, ਰਸਕਸ ਆਪ ਬਣਾਏ ਦਾ ਰਸ ਵਿਚ ਰਸ ਗੋਈ। ਇਹ ਪ੍ਰਭੂ ਮੈਂ ਕਿਸ ਤਰ੍ਹਾਂ ਮੰਨ ਸਕਦਾ ਕਿ ਤੇਰੀ ਹੋਂਦ ਤੋਂ ਬਿਨਾਂ ਭੋਜਨ ਸਵਾਦੀ ਹੋ ਸਕਦਾ। ਅਗਰ ਨਾਮ ਜਪਦਿਆਂ ਹੋਇਆ ਭੋਜਨ ਬਣਾਇਆ ਜਾਏ, ਬਾਣੀ ਪੜਦਿਆਂ ਹੋਇਆ ਦਾਲ ਸਾਫ ਕੀਤੀ ਜਾਏ, ਪ੍ਰਸ਼ਾਦੇ ਬਣਾਏ ਜਾਣ, ਕਈ ਗੁਣਾ ਜ਼ਿਆਦਾ ਰਸ ਵੱਧ ਜਾਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਲੇਕਿਨ ਜੋ ਵੀ ਭੋਜਨ ਦਾ ਸਵਾਦ ਹੈ ਇੱਕ ਰਸਕ ਮਨੁੱਖ ਨੂੰ, ਇੱਕ ਜਿਹੜੇ ਹੋਏ ਮਨੁੱਖ ਨੂੰ, ਉਹ ਵੀ ਰੱਬ ਦਾ ਰਸ ਪ੍ਰਤੀਤ ਹੁੰਦਾ। ਉਹਦੇ ਲਈ ਇੰਦਰੀਆਂ ਦਾ ਰਸ ਵੀ ਪਰਮਾਤਮ ਰਸ ਜੋ ਹੈ ਬਣ ਜਾਂਦਾ ਔਰ ਜੀਵਨ ਉਸਦਾ ਸਫਲ ਹੋ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹ ਖਸਮ ਦੇ ਬੋਲ ਜੋ ਸੁਣੇ, ਅਨਾਹਦ ਨਾਦ ਨੂੰ ਜੋ ਸੁਣਿਆ, ਆਪਣੀ ਪਾਵਨ ਰਸਨਾ ਦੇ ਕੇ, ਆਪਣੀ ਪਾਵਨ ਆਵਾਜ਼ ਦੇ ਕੇ ਉਹਨੂੰ ਬਾਹਰ ਪ੍ਰਗਟ ਕੀਤਾ। ਜੋ ਖਸਮ ਦੇ ਗਿਆਨ ਨੂੰ, ਅਨੁਭਵ ਨੂੰ ਭਾਸ਼ਾ ਤੇ ਉਹ ਆਪਣੀ ਦੇਗਾ, ਜੈਸੇ ਮੁਹੰਮਦ ਸਾਹਿਬ ਨੇ ਅਰਬੀ ਚ ਪ੍ਰਗਟ ਕੀਤਾ, ਕਿਉਂਕਿ ਉਹ ਅਰਬੀ ਜਾਣਦੇ ਸਨ, ਦੂਜੀ ਭਾਸ਼ਾ ਨਹੀਂ ਬੋਲ ਸਕਦੇ ਸਨ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਸੰਸਕ੍ਰਿਤ ਦੇ ਚ ਪ੍ਰਗਟ ਕੀਤਾ, ਸ੍ਰੀ ਕ੍ਰਿਸ਼ਨ ਨੇ ਸੰਸਕ੍ਰਿਤ ਦੇ ਚ ਪ੍ਰਗਟ ਕੀਤਾ। ਸੰਸਕ੍ਰਿਤ ਪਰਮਾਤਮਾ ਦੀ ਭਾਸ਼ਾ ਨਹੀਂ ਹੈ। ਮੁਹੰਮਦ ਸਾਹਿਬ ਨੇ ਅਰਬੀ ਦੇ ਚ ਪ੍ਰਗਟ ਕੀਤਾ, ਅਰਬੀ ਖੁਦਾ ਦੀ ਜ਼ਬਾਨ ਨਹੀਂ ਹੈ। ਸ਼ੇਖ ਸਾਦੀ, ਮੌਲਾਨਾ ਰੂਮ, ਉਮਰ ਖਿਆਮ, ਸ਼ਮਜ਼ ਤਬਰੇਜ਼, ਹਾਫਿਜ਼, ਉਨ੍ਹਾਂ ਨੇ ਉਸ ਅਨੁਭਵ ਨੂੰ ਪਰਸ਼ੀਅਨ ਦੇ ਚ ਪ੍ਰਗਟ ਕੀਤਾ ਹੈ ਕਿ ਫਾਰਸੀ ਖੁਦਾ ਦੀ ਜ਼ਬਾਨ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਿਜ ਪੰਜਾਬੀ, ਸੰਸਕ੍ਰਿਤ, ਫਾਰਸੀ, ਹੋਰ ਦੇਸ਼ ਦੀਆਂ ਲੋਕਲ ਭਾਸ਼ਾਵਾਂ ਉਹਦੇ ਚ ਪ੍ਰਗਟ ਕੀਤਾ ਹੈ, ਪਰ ਜਿਨ ਇਹ ਉਲੇਖੇ ਤੇ ਸਿਰ ਨਾ ਇਹ ਅੱਖਰ ਦੇ ਵਿਚ ਪਰਮਾਤਮਾ ਨਹੀਂ ਆਉਂਦਾ, ਇਹ ਉਹਦੀ ਭਾਸ਼ਾ ਨਹੀਂ ਹੈ। ਉਨ੍ਹਾਂ ਅੱਖਰਾਂ ਦੇ ਜੋ ਗਿਆਨ ਹੈ, ਅਨੁਭਵ ਹੈ, ਉਹ ਪਰਮਾਤਮਾ ਦਾ ਹੈ। ਮਹਾਰਾਜ ਕਹਿੰਦੇ ਨੇ ਮੇਰਾ ਨਹੀਂ ਹੈ, ਭਾਂਡੇ ਮੇਰੇ ਨੇ, ਭਾਂਡਿਆਂ ਦੇ ਜਿਹੜਾ ਭੋਜਨ ਹੈ ਉਹ ਤੇ ਰੱਬ ਦਾ ਪਰੋਸਿਆ ਹੋਇਆ, ਮੇਰਾ ਨਹੀਂ ਹੈ। ਭਾਂਡਿਆਂ ਨਾਲ ਕੋਈ ਤ੍ਰਿਪਤ ਹੋਵੇਗਾ? ਖਾਲੀ ਭਾਂਡੇ ਕੀ ਕਰਨਗੇ? ਪੇਟ ਤੇ ਭਰੇਗਾ ਭੋਜਨ ਨਾਲ। ਗੁਰੂ ਨਾਨਕ ਕਹਿੰਦੇ ਨੇ ਭਾਂਡੇ ਮੇਰੇ ਨੇ, ਭੋਜਨ ਤੇ ਰੱਬ ਦਾ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਇਸ ਤਰ੍ਹਾਂ ਦਾ ਗਿਆਨ ਹੋ, ਆਪੋ ਬੋਲ ਨਾ ਜਾਣਦਾ, ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ। ਇਹ ਅਨੁਭਵੀ ਬੋਲ ਜੋ ਸੁਣ ਲੈਂਦਾ ਤੇ ਸੁਣ ਕੇ ਆਨੰਦ ਹੋ ਕੇ ਮਾਣਦਾ, ਉਹਨੂੰ ਭਗਤ ਕਹਿ ਦਿੰਦੇ ਨੇ, ਸੰਤ ਕਹਿ ਦਿੰਦੇ ਨੇ, ਬ੍ਰਹਮ ਗਿਆਨੀ ਕਹਿ ਦਿੰਦੇ ਨੇ। ਪਰ ਜਿਹੜਾ ਉਸ ਅਨੁਭਵ ਨੂੰ ਆਪਣੀ ਜ਼ਬਾਨ ਦੇਖੇ, ਆਪਣੀ ਭਾਸ਼ਾ ਦੇਖੇ, ਆਪਣੇ ਅੱਖਰ ਦੇਖੇ ਬਾਹਰ ਪ੍ਰਗਟ ਕਰਦਾ, ਉਹ ਪੈਗੰਬਰਾਂ ਚ ਸ਼ੁਮਾਰ ਆਉਂਦਾ, ਅਵਤਾਰਾਂ ਚ ਸ਼ੁਮਾਰ ਆਉਂਦਾ। ਹਰ ਅਵਤਾਰੀ ਪੁਰਸ਼ ਦੀ ਇਹ ਪਹਿਚਾਣ ਹੋਵੇਗੀ, ਉਹਦੇ ਕੋਲ ਪ੍ਰਮਾਤਮਾ ਦੀ ਬਾਣੀ ਹੋਵੇਗੀ। ਸ਼ੱਕ ਤੇ ਸ਼ੰਸਾ ਕਿਧਰੇ ਫਿਰ ਨਾ ਪੈਦਾ ਹੋ ਜਾਏ। ਜਿਤਨੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਏ, ਚਾਹੇ ਰਵਿਦਾਸ ਦੀ ਏ, ਚਾਹੇ ਕਬੀਰ ਦੀ, ਚਾਹੇ ਸਦਨੇ ਦੀ ਤੇ ਚਾਹੇ ਭਗਤ ਜੈਦੇਵ ਦੀ, ਭਾਵੇਂ ਬਾਬੇ ਫਰੀਦ ਦੀ, ਸਭ ਖੁਦਾ ਦੇ ਬੋਲ ਨੇ, ਪਰਮਾਤਮਾ ਦੇ ਬੋਲ ਨੇ, ਉਨ੍ਹਾਂ ਦੀ ਪਕੜ ਵਿਚ ਆਏ। ਉਨ੍ਹਾਂ ਨੇ ਉਸ ਅਨੁਭਵ ਨਾਦ ਨੂੰ, ਅਨਾਹਦ ਨਾਦ ਨੂੰ ਬਾਹਰ ਪ੍ਰਗਟ ਕੀਤਾ ਹੈ। ਪ੍ਰਾਚੀਨ ਸਾਡੇ ਰਿਸ਼ੀ ਮੁਨੀਆਂ ਨੇ ਸੋਹਣੀ ਵੰਡ ਕੀਤੀ ਏ, ਕੋਈ ਅੰਸਾ ਅਵਤਾਰ ਹੁੰਦਾ, ਕੋਈ ਦੋ ਕਲਾ ਅਵਤਾਰ, ਕੋਈ ਚਾਰ ਕਲਾ ਅਵਤਾਰ, ਕੋਈ ਅੱਠ ਕਲਾ, ਕੋਈ ਬਾਰਾਂ ਕਲਾ, ਕੋਈ ਚੌਦਾਂ ਕਲਾ, ਕੋਈ ਸੋਲਾਂ ਕਲਾ। ਸੋਲਾਂ ਤੋਂ ਅੱਗੇ ਨਹੀਂ ਗਏ। ਸ੍ਰੀ ਕ੍ਰਿਸ਼ਨ ਨੂੰ ਸੋਲਾਂ ਕਲਾ ਮੰਨਦੇ ਨੇ, ਰਾਮ ਨੂੰ ਛੋਟਾ ਮੰਨਦੇ ਨੇ ਬਾਰਾਂ ਜਾਂ ਚੌਦਾਂ, ਇੰਜ ਮੰਨਦੇ, ਕ੍ਰਿਸ਼ਨ ਨਾਲੋਂ ਛੋਟੇ ਨੇ। ਫਿਰ ਸ੍ਰੀ ਕ੍ਰਿਸ਼ਨ ਤੇ ਰਾਮ ਨਾਲੋਂ ਬਾਕੀ ਸਾਰਿਆਂ ਨੂੰ ਤਾਂ ਬਿਲਕੁਲ ਹੀ ਛੋਟਾ ਮੰਨਦੇ ਨੇ। ਕਿਸੇ ਕਿਸੇ ਨੂੰ ਤਾਂ ਕਹਿੰਦੇ ਨੇ ਅੰਸਾ ਅਵਤਾਰ, ਅੰਸ ਮਾਤਰ, ਛੋਟਾ, ਬਿਲਕੁਲ ਥੋੜਾ, ਕੋਈ ਅੰਸ ਮਾਤਰ ਕੰਮ ਕਰਨ ਆਏ ਨੇ। ਕਿਸੇ ਇੱਕ ਅੱਧ ਨੂੰ ਉਪਦੇਸ਼ ਸੰਦੇਸ਼ ਦੇਣ ਆਏ ਨੇ ਤੇ ਫਿਰ ਰੁਖਸਤ ਹੋ ਗਏ ਨੇ। ਅੰਸਾ ਅਵਤਾਰ, ਇਹ ਤੇ ਅੰਸ ਮਾਤਰ ਨੇ, ਲੇਸ਼ ਮਾਤਰ ਨੇ, ਇਹ ਵੀ ਉਨ੍ਹਾਂ ਦੀ ਕਹਿਣੀ ਠੀਕ ਹੈ। ਅੰਸਾ ਅਵਤਾਰ, ਅੰਸ ਮਾਤਰ, ਜੈਸੇ ਇਹ ਉਂਗਲ ਮੇਰਾ ਸਾਰੇ ਦਾ ਸਾਰਾ ਸਰੀਰ ਨਹੀਂ ਹੈ, ਸਰੀਰ ਦਾ ਇੱਕ ਅੰਸ ਹੈ, ਅੰਸ, ਇਹ ਉਂਗਲ ਸਰੀਰ ਦਾ ਇੱਕ ਅੰਸ ਹੈ, ਅੰਗ ਹੈ। ਅੰਸ ਮਾਤਰ ਅਵਤਾਰ, ਪੂਰਨ ਅਵਤਾਰ ਨਹੀਂ। ਸਰੀਰ, ਹੱਥ ਨੇ, ਪੈਰ ਨੇ, ਮੂੰਹ, ਮੱਥਾ ਹੈ, ਸਾਰੇ ਗਿਆਨ ਇੰਦਰੇ ਨੇ, ਕਹਿੰਦੇ ਨੇ ਪੂਰਨ ਸਰੀਰ ਹੈ। ਪਰ ਗੁਸਤਾਖੀ ਮਾਫ ਕਿਵੇਂ ਕਰਨ, ਕਿਸੇ ਦੇ ਦੋ ਪੈਰ ਨਹੀਂ ਤਾਂ ਕਹਿੰਦੇ ਨੇ ਸਰੀਰ ਪੂਰਾ ਨਹੀਂ, ਕਿਸੇ ਦਾ ਇੱਕ ਹੱਥ ਨਹੀਂ ਸਰੀਰ ਪੂਰਾ ਨਹੀਂ, ਕਿਸੇ ਦੀਆਂ ਦੋ ਅੱਖਾਂ ਨਹੀਂ ਸਰੀਰ ਪੂਰਾ ਨਹੀਂ। ਸ਼ਾਇਦ ਆਪ ਨੂੰ ਗਿਆਤ ਹੋਵੇਗਾ ਜ਼ਰੂਰ, ਅੰਮ੍ਰਿਤ ਛਕਾਉਣ ਦੇ ਜਿਹੜੇ ਪੰਜ ਪਿਆਰੇ ਸ਼ਾਮਲ ਹੁੰਦੇ ਨੇ, ਅੰਗਹੀਣ ਨਹੀਂ ਸ਼ਾਮਲ ਹੋ ਸਕਦੇ, ਸਰੀਰ ਪੂਰਾ ਚਾਹੀਦਾ, ਮਰਿਆਦਾ ਹੈ, ਮਰਿਆਦਾ ਹੈ, ਦੋਵੇਂ ਅੱਖਾਂ ਹੋਣੀਆਂ ਚਾਹੀਦੀਆਂ, ਦੋ ਪੈਰ ਹੋਣੇ ਚਾਹੀਦੇ ਨੇ, ਦੋ ਹੱਥ ਹੋਣੇ ਚਾਹੀਦੇ ਨੇ, ਦਿਲ ਦਿਮਾਗ ਪੂਰਨ ਹੋਣਾ ਚਾਹੀਦਾ, ਅੰਗਹੀਣ ਨਹੀਂ ਚਾਹੀਦਾ। ਤੋ ਮੈਂ ਅਰਜ਼ ਕਰਾਂ, ਉਹ ਸਰੀਰ ਅਧੂਰਾ ਹੈ, ਬਾਕੀ ਤੇ ਸਭ ਕੁਝ ਹੈ, ਨ ਪੈਰ ਨਹੀਂ ਨੇ, ਬਾਕੀ ਤੇ ਸਭ ਕੁਝ ਹੈ, ਹੱਥ ਨਹੀਂ ਨੇ, ਬਾਕੀ ਤੇ ਸਭ ਕੁਝ ਹੈ, ਅੱਖਾਂ ਨਹੀਂ ਨੇ। ਪੂਰਨ ਅਵਤਾਰ ਪ੍ਰਾਚੀਨ ਰਿਸ਼ੀ ਕ੍ਰਿਸ਼ਨ ਨੂੰ ਕਹਿੰਦੇ ਨੇ, ਬਾਕੀ ਸਾਰਿਆਂ ਨੂੰ ਛੋਟਾ ਕਹਿੰਦੇ ਨੇ। ਅੰਸਾ ਅਵਤਾਰ, ਦੋ ਕਲਾ, ਚਾਰ ਕਲਾ, ਛੇ ਕਲਾ, ਅੱਠ ਕਲਾ, ਦਸ ਕਲਾ, ਬਾਰਾਂ ਕਲਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ, ਸੋਲਾਂ ਕਲਾ ਸੰਪੂਰਨ ਭਰਿਆ ਕਲਾ ਹੁਨਰ ਨੂੰ ਕਹਿੰਦੇ ਨੇ। ਕਲਾ ਜਿਸ ਕੋਲ ਹੋਵੇ, ਕਲਾਕਾਰ, ਕੋਈ ਇੱਕ ਵੀ ਕਲਾਕਾਰ ਆਪਣੀ ਕਲਾ ਵਿਚ ਪੂਰਨ ਨਿਪੁੰਨ ਨਹੀਂ ਹੋ ਸਕਦਾ। ਕੋਈ ਕਵੀ ਨਹੀਂ ਕਹਿ ਸਕਦਾ ਇਸ ਤੋਂ ਅੱਗੇ ਕੋਈ ਕਵਿਤਾ ਹੋ ਨਹੀਂ ਸਕਦੀ। कोई संगीतकार कह नहीं सकता इस तो अच्छी और अगे दी कोई गायकी हो नहीं सकती, हो सकती है उस तो भी अच्छी हो सकती है। पर जे दे अंदर 16 तरह की कला हो जाए और कला भी अपने आप विच पूरी होवे तो फिर दुनिया का प्रभावित होना कुदरती सी। गुरु अर्जन देव जी महाराज कहते 16 कला संपूर्ण फलिया, अनंत कला होए ठाकर चढ़िया, लख नहीं करोड़ नहीं अनंत जो गिणिया नहीं जा सकदियां। ओ परमात्मा जो इतना वड्डा कलाकार है साडे हिरदे च प्रगट होया, प्रगट अनंत कला दा मालक, बेशुमार कला दा मालक, कला तो जो है पहचान होंदी सी। जद ओ प्रगट होया इतना महान कलाकार, तो इस तरह दे पुरुष तो कला अगर प्रगट हो सकी तो अवतारां दी श्रेणी च आ जांदा। ते सिर्फ उस कला दा उसने आनंद माणिया ते लीन रहा, उन्हों भगत कह देंदे ने, संत कह देंदे ने, गुरमुख कह देंदे ने, ब्रह्मज्ञानी कह देंदे ने। अवतार ओ जिन्हें प्रभु दा अनाहद नाद सुनिया ते जगत नूं सुनाया। बहुत जगत सुन लवे जमीन दे उते इस तरह की सब तो वड्डी कोशिश की थी, सब तो पहले धन गुरु नानक ने। कहिंदे ने कुल 250 मील का भ्रमण है हजरत ईसा का, इस तो ज्यादा नहीं। मथुरा तो लैके द्वारका गुजरात तक का भ्रमण है श्री कृष्ण का। अयोध्या तो लैके लंका तक का भ्रमण है श्री राम का। मुहम्मद साहब का भ्रमण 200 मील के दायरे च मनते हैं। अज जिसनू सऊदी अरब कहते हैं और फिर इराक कहते हैं, बस इथे तक का ही भ्रमण, ज्यादा नहीं। महात्मा बुद्ध नूं ते कहिंदे ने बोध बिहार, ए जिस सूबे का नाम बिहार है, संस्कृत दे शब्द बिहार तो बनया, बिहार कहिंदे ने भ्रमण नूं। इस सूबे का नाम पहले बोध बिहार सी, जिथे जिथे महात्मा बुद्ध ने भ्रमण किया, बोध बिहार। सिर्फ बिहार तक का भ्रमण है महात्मा बुद्ध। बड़ा दया नाल भरिया होया हिरदा सी गुरु नानक दा। वो तिब्बत गए, भूटान गए, सिक्किम गए, लंका गए, फिर कुछ चाइना दे इलाके च गए, लेह लद्दाख सारा भारत, फिर तुर्कमेनिस्तान, उज़्बेकिस्तान, ताजिकिस्तान, फिर अफगानिस्तान, ईरान, सारा अरब गए। ये अनाहद नाद सारे ही सुन, सारे ही सुन, सारे ही सुन। जिना जिना कोल कन सन उन्होंने लाभ उठाया, जिना जिना कोल अखां सन उन्होंने लाभ उठाया। यह गल वखरी है। डॉक्टर मोहम्मद इकबाल कहते ने गुरु नानक तो भरमन बहुत कीता, भरमन बहुत कीता, की करिए लोगों के काने नहीं सन थानू सुन सकते, लोगों को अखा ही नहीं सन थानू वेख सकते। बड़े कीमती शब्द उसने कहे ने, शमा हक से, हक सच नू कहंदे ने, शमा हक से जो मुनव्वर हो वो ये महफिल न थी। इस नजम का नाम उसने नानक रखे। सच दे दीवे नाल जिहड़ी महफिल रोशन हो सके, ये महफिल ओ नहीं सी, ते अंधियां दी महफिल सी। गुरु नानक तुसी मेहनत बहुत की थी, बहुत की थी, किसी ने अखा ही नहीं खोलिया, नहीं खोलिया, अंधे बने रहे। शमा हक से जो मुनव्वर हो वो ये महफिल न थी, बारिश रहमत हुई पर जमी काबिल न थी। तू बहुत बरसदा रहे, बहुत बरसदा रहे, कि करिए जमीन ही पथरेली सी, बंजर सी, नहीं कुछ हो गया। बहुत मेहनत की थी, बहुत मेहनत की थी। इसका मतलब है बहुत ही दया नाल भरिया होया हिरदा सी। ਉੱਥੇ ਵੀ ਬਰਸੀਏ, ਉੱਥੇ ਵੀ ਬਰਸਣਾ, ਉੱਥੇ ਵੀ ਬਰਸਣਾ, ਉੱਥੇ ਵੀ ਦੀਵਾ ਜਲਾਣਾ, ਉੱਥੇ ਵੀ ਦੀਵਾ ਜਲਾਣਾ। ਇਹੀ ਉਮੰਗ, ਇਹੀ ਤਰੰਗ, ਇਹੀ ਦਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨੌ ਖੰਡ ਪ੍ਰਥਮੀ ਦੇ ਚ ਬਰਮਣ ਕਰਾਉਂਦੀ ਹੈ। ਤਾਂ ਹੁਣ ਮੈਂ ਅਰਜ਼ ਕਰਾਂ, ਜਿਹੜਾ ਅਨੁਭਵ ਅਨੁਭਵੀ ਪੁਰਸ਼ਾਂ ਨੂੰ ਹੁੰਦਾ ਅਨਾਹਦ ਨਾਦ ਜੋ ਪਰਮਾਤਮਾ ਦਾ ਉਹ ਸੁਣਦੇ ਨੇ, ਸੁਣ ਕੇ ਸਮਾਧੀ ਲੀਨ ਹੋ ਜਾਂਦੇ ਨੇ, ਆਨੰਦਿਤ ਹੋ ਜਾਂਦੇ ਨੇ, ਰਸ ਵੀ ਬੋਰ ਹੋ ਜਾਂਦੇ ਨੇ। ਭਗਤ ਨੇ, ਸੰਤ ਨੇ, ਪਰ ਜੋ ਸੁਣ ਕੇ ਸੁਣਾਉਣ ਦੇ ਸਮਰੱਥ ਹੋ ਜਾਂਦੇ ਨੇ, ਸੁਣਾਉਣ ਦੇ, ਉਹਨੂੰ ਅਵਤਾਰ ਕਹਿੰਦੇ ਨੇ। ਬਸ ਇਹ ਪਹਿਚਾਣ ਹੈ। ਜਿਨ੍ਹਾਂ ਦੇ ਅੰਦਰੋਂ ਇਸ ਤਰ੍ਹਾਂ ਦੇ ਅਨਾਹਤ ਬੋਲ ਤੇ ਨਹੀਂ ਨਿਕਲਦੇ, ਪੰਜਾਬ ਦੇ ਚ ਕੁਝ ਬਣੇ ਹੋਏ ਗੁਰੂ ਕਵੀਆਂ ਕੋਲ ਨਿਕੰਮੇ ਬੋਲ ਲਿਖਵਾ ਕੇ ਗੁਰੂ ਹੋਣ ਦਾ, ਅਵਤਾਰ ਹੋਣ ਦਾ ਧੋਖਾ ਜਗਤ ਨੂੰ ਦਿੰਦੇ ਨੇ, ਅਡੰਬਰ ਰਚਦੇ ਨੇ। ਹਰ ਅਵਤਾਰੀ ਪੁਰਸ਼ ਕੋਲ ਪ੍ਰਮਾਤਮਾ ਦਾ ਕਲਾਮ ਆਉਂਦਾ, ਅਲਹਾਮ ਆਉਂਦਾ, ਅਨਾਹਦ ਨਾਦ ਆਉਂਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖੁਦਾ ਦਾ ਅਲਹਾਮ ਹੈ, ਭਾਗਵਤ ਗੀਤ ਹੈ, ਭਗਵਾਨ ਦੇ ਗੀਤ ਨੇ, ਖਸਮ ਦੇ ਬੋਲ ਨੇ। ਇਸ ਵਾਸਤੇ ਸਾਫ਼ ਹੈ ਪੋਥੀ ਪਰਮੇਸ਼ਰ ਕਾ ਸਥਾਨ, ਇੱਥੇ ਹੀ ਸੰਵਾਦਨਾ ਹੋਈ, ਇੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਰੂਪ ਰੇਖਾ ਬਣੀ, ਔਰ ਇੱਥੇ ਹੀ ਮੇਰੇ ਪਾਤਸ਼ਾਹ ਨੇ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਨਾਲ ਟੇਕਿਆ ਹੋਇਆ ਮੱਥਾ ਪਰਮਾਤਮਾ ਨੂੰ ਟੇਕਿਆ ਹੋਇਆ ਮੱਥਾ। ਇੱਥੇ ਪੋਥੀ ਪਰਮੇਸ਼ਰ ਕਾ ਅਸਥਾਨ, ਇਹ ਪਰਮੇਸ਼ਰ ਅੱਜ ਦਾ ਜੋ ਹੁਕਮਨਾਮਾ ਹੈ, ਅੱਜ ਦਾ ਜੋ ਵਾਕ ਹੈ, ਇਹਨੂੰ ਆਪ ਹੁਣ ਜੋ ਹੈ ਸਰਵਨ ਕਰੋ। ਬੜਾ ਸਮਾਂ ਬਹੁਤ ਨਾ ਲਈਏ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਘਰ ਬੈਠੇ ਗੁਰੂ ਦੇ ਆਏ, ਹੁਣ ਘਰ ਤੋਂ ਮੁਰਾਦ ਉਹ ਲੈ ਲਈਏ ਜੋ ਇੱਟਾਂ ਦਾ ਬਣਿਆ ਹੋਇਆ, ਪੱਥਰਾਂ ਦਾ ਬਣਿਆ ਹੋਇਆ, ਇਹ ਤੇ ਢੇਰੀ ਹੋ ਜਾਂਦਾ। ਇਹ ਵੀ ਮੈਂ ਅਰਜ਼ ਕਰਾਂ, ਮਥੁਰਾ ਦੇ ਚ ਅੱਜ ਕ੍ਰਿਸ਼ਨ ਜੀ ਦੇ ਮਹਿਲਾਂ ਦੇ ਅਸਥਾਨ ਦੇ ਕੋਈ ਨਾਮੋ ਨਿਸ਼ਾਨ ਨਹੀਂ ਰਹੇ। ਇਸੇ ਘਰ ਦੇ ਚ ਰਹਿਣ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਰਹੇ ਨੇ। ਮਹਿਲ ਕਿਤਨਾ ਹੀ ਪੱਕਾ ਕਿਉਂ ਨਾ ਹੋਵੇ, ਕੱਚਾ ਹੋ ਜਾਂਦਾ, ਢੇਰੀ ਹੋ ਜਾਂਦਾ, ਖਤਮ ਹੋ ਜਾਂਦਾ। ਕਿਤਨੇ ਬੜੇ ਬੜੇ ਕਿਲੇ, ਕਿਤਨੇ ਬੜੇ ਬੜੇ ਮਹਿਲ ਢੇਰੀ ਹੋ ਗਏ, ਫਾਕ ਹੋ ਗਏ, ਜ਼ਮੀਨ ਤੇ ਆ ਗਏ। ਕਿਸ ਘਰ ਦੀ ਗੱਲ ਕਰ ਰਹੇ ਨੇ? ਇਹ ਪੰਕਤੀ ਸਪਸ਼ਟ ਕਰੇਗੀ, ਘਰ ਮੇ ਘਰ ਦਿਖਾਏ ਦੇ। ਫਿਰ ਸਵਾਮੀ ਰਾਮਾਨੰਦ ਬਸੰਤ ਰਾਗ ਦਾ ਇੱਕ ਸ਼ਬਦ, ਕਥ ਜਾਈਏ ਰੇ ਘਰ ਲਾਗੋ ਰੰਗ, ਘਰ ਦੇ ਚ ਰੰਗ ਲੱਗ ਗਿਆ, ਕਿੱਥੇ ਜਾਵਾਂ, ਕਿਸੇ ਘਰ ਦੇ ਜਾਣ ਦੀ ਮੈਨੂੰ ਕੀ ਲੋੜ ਹੈ, ਆਪਣੇ ਘਰ ਦੇ ਚ ਹੀ ਰੰਗ ਲੱਗ ਗਿਆ। ਕਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਤੁਮਾਂ ਨਵਾਇਓ ਭੰਗ। ਜਿਹੜਾ ਘਰ ਤੋਂ ਬਾਹਰ ਚਲਾ ਜਾਂਦਾ ਸੀ ਉਹ ਪਿੰਗਲਾ ਹੋ ਗਿਆ, ਉਹਦੇ ਪੈਰ ਹੀ ਟੁੱਟ ਗਏ। ਕੌਣ ਜਾਂਦਾ ਸੀ ਧਿਆਨ, ਕੌਣ ਜਾਂਦਾ ਸੀ ਮਨ, ਘਰ ਤੋਂ ਬਾਹਰ ਚਲਾ ਜਾਂਦਾ ਸੀ, ਨੌ ਦਰਵਾਜ਼ਿਆਂ ਦੇ ਰਾਹੀਂ ਚਲਾ ਜਾਂਦਾ ਸੀ, ਕਿਧਰੇ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਰਸਨਾਂ ਦੇ ਰਾਹੀਂ, ਨਾਸਕਾਂ ਦੇ ਰਾਹੀਂ, ਔਰ ਖਲੜੀ ਦੇ ਰਾਹੀਂ ਭੱਜ ਜਾਂਦਾ ਸੀ ਬਾਹਰ। ਭਜਣਾ ਮਿਟ ਗਿਆ, ਕਿਵੇਂ ਮਿਟਿਆ। ਕਬੀਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਮੂੰਦ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ, ਮੈਂ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ, ਗੱਲ ਖਤਮ। ਜਿਨ੍ਹਾਂ ਦੇ ਰਾਹੀਂ ਇਹ ਭੱਜ ਕੇ ਬਾਹਰ ਚਲਾ ਜਾਂਦਾ ਸੀ, ਆਪਾਂ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ, ਮੂੰਦ ਲਈਏ ਬੰਦ ਕਰ ਦਿੱਤੇ ਨੇ, ਮੂੰਦ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਹੁਣ ਮੈਨੂੰ ਉਹ ਅਨਾਹਤ ਦਾ ਨਾਦ ਸੁਣਾਈ ਦੇਣ ਲੱਗ ਪਿਆ, ਪਰਮਾਤਮਾ ਦੇ ਬੋਲ ਸੁਣਾਈ ਦੇਣ ਲੱਗ ਪਏ ਨੇ। ਮੈਂ ਆਪਣੇ ਘਰ ਵਿਚ ਇਹ ਬੋਲ ਸੁਣ ਰਿਹਾ, ਮੈਂ ਆਪਣੇ ਆਪ ਦੇ ਅੰਦਰ ਇਹ ਬੋਲ ਸੁਣ ਰਿਹਾ, ਬਾਹਰ ਭਟਕਣ ਦੇ ਸਾਰੇ ਦਰਵਾਜ਼ੇ ਹੀ ਮੈਂ ਬੰਦ ਕਰ ਦਿੱਤੇ ਨੇ। ਤੋ ਕਿਆ ਅੱਖਾਂ ਮੀਟ ਲਈਆਂ ਨੇ, ਕੰਨਾਂ ਚ ਰੋਈ ਪਾ ਲਈਏ, ਮੂੰਹ ਤੇ ਪੱਟੀ ਬੰਨ ਲਈਏ, ਨਾਸਕਾ ਬੰਦ ਕਰ ਛੱਡੀਏ? ਐਸੀ ਗੱਲ ਕਬੀਰ ਨਹੀਂ ਕਰ ਰਹੇ, ਇਹ ਵੀ ਮੈਂ ਅਰਜ਼ ਕਰ ਰਿਹਾ। ਚਲੋ ਇਸ ਨੂੰ ਇੱਕ ਹੋਰ ਮਹਾਂਪੁਰਸ਼ ਦੇ ਬੋਲ ਰਾਹੀਂ ਮੈਂ ਖੋਲਾਂ। ਇਹ ਮਹਾਂਪੁਰਸ਼ ਈਰਾਨ ਦੇ ਚ ਹੋਇਆ, ਉਹ ਕਹਿੰਦਾ ਚਸ਼ਮੋ ਬੰਦ ਗੋਸ਼ੋ ਬੰਦ ਲਬਬਾ ਬੰਦ ਗਰਨਾ ਯਾਬੀ ਨੂਰੇ ਹੱਕ ਬਰ ਮਨ ਬਖੰਦ। ਨੂਰੇ ਹੱਕ ਸੱਚ ਦਾ ਨੂਰ, ਖੁਦਾ ਦਾ ਨੂਰ, ਚਸ਼ਮੇ ਬੰਦ ਜੇ ਤੂੰ ਅੱਖਾਂ ਨੂੰ ਬੰਦ ਕਰ ਲਵੇਂ, ਗੋਸ਼ੋ ਬੰਦ ਜੇ ਤੂੰ ਕੰਨਾਂ ਨੂੰ ਬੰਦ ਕਰ ਲਵੇਂ, ਲੱਭਾ ਬੰਦ ਜੇ ਤੂੰ ਜ਼ਬਾਨ ਨੂੰ ਬੰਦ ਕਰ ਲਵੇਂ, ਮੂੰਹ ਬੰਦ ਕਰ ਲਵੇਂ। ਚਸ਼ਮੋ ਬੰਦ ਗੋਸ਼ੋ ਬੰਦ ਲੱਭਾ ਬੰਦ ਗਰਨਾ ਯਾਬੀ ਨੂਰੇ ਹੱਕ ਬਰ ਮਨ ਬਖੰਦ। ਜੇ ਫਿਰ ਵੀ ਤੇਰੇ ਤੇ ਖੁਦਾ ਦਾ ਨੂਰ ਪ੍ਰਗਟ ਨਾ ਹੋਵੇ। ਇਹ ਫਕੀਰ ਕਹਿੰਦਾ ਤੂੰ ਮੈਨੂੰ ਗਾਲਾਂ ਕੱਢੀ ਫਿਰ, ਮੇਰਾ ਮਜ਼ਾਕ ਉਡਾਵੇਂ, ਮੈਨੂੰ ਗਾਲਾਂ ਕੱਢੀ, ਲਾਜ਼ਮੀ ਰੱਬ ਦਾ ਨੂਰ ਪ੍ਰਗਟ ਹੋਵੇਗਾ, ਤੂੰ ਐਸਾ ਕਰ। ਭਗਤਾਂ ਦੀ ਗੱਲ, ਫਕੀਰਾਂ ਦੀ ਗੱਲ, ਰਮਜ਼ੀ ਗੱਲ। ਹੁਣ ਕੋਈ ਕੰਨਾਂ ਚ ਰੋਈ ਪਾ ਲਵੇ ਤੇ ਅੱਖਾਂ ਬੰਦ ਕਰ ਲਵੇ ਤੇ ਮੂੰਹ ਬੰਦ ਕਰ ਲੇ ਤੇ ਆਖੇ ਨੂਰ ਤੇ ਪ੍ਰਗਟ ਹੀ ਨਹੀਂ ਹੋਇਆ, ਕੋਈ ਖੁਦਾ ਦੀ ਝਲਕ ਤੇ ਮਿਲੀ ਨਹੀਂ। ਔਰ ਇਹ ਦਾਵੇ ਨਾਲ ਕਹਿ ਰਿਹਾ ਚਸ਼ਮੋ ਬੰਦ ਗੋਸ਼ੋ ਬੰਦ ਲੱਭਾ ਬੰਦ। ਚਸ਼ਮ ਅੱਖਾਂ ਨੂੰ ਕਹਿੰਦੇ ਨੇ ਪਰਸ਼ੀਅਨ ਵਿੱਚ, ਬੰਦ ਕਰ ਲਏ ਅੱਖਾਂ। ਗੋਸ਼ ਕੰਨਾਂ ਨੂੰ, ਬੰਦ ਕਰ ਲਏ ਕੰਨ, ਬੰਦ ਕਰ ਲਏ ਆਪਣਾ ਮੂੰਹ ਜ਼ਬਾਨ। ਜੇ ਖੁਦਾ ਦਾ ਨੂਰ ਫਿਰ ਵੀ ਪ੍ਰਗਟ ਨਾ ਹੋਵੇ, ਖੁਦਾ ਦਾ ਕਸੂਰ ਹੈ, ਫਿਰ ਤੂੰ ਮੈਨੂੰ ਗਾਲਾਂ ਕੱਢੀ, ਇੰਜ ਕਹਿੰਦਾ। ਯਾਨੀ ਇਤਨੇ ਦਾਵੇ ਨਾਲ ਕਹਿ ਰਿਹਾ ਰੱਬ ਦਾ ਨੂਰ ਲਾਜ਼ਮੀ ਪ੍ਰਗਟ ਹੋਵੇਗਾ, ਉਹ ਤੇਰੇ ਅੰਦਰ ਹੈ, ਪਰ ਕੀ ਕੀਤਾ ਜਾਏ, ਤੂੰ ਘਰ ਤੋਂ ਬਾਹਰ ਹੈ। ਧਰਮ ਦੀ ਸਾਧਨਾ ਇਹੀ ਹੈ, ਮਨੁੱਖ ਆਪਣੇ ਘਰ ਦੇ ਚ ਆ ਜਾਏ। ਜਦ ਵੀ ਕਿਸੇ ਨੂੰ ਝਲਕ ਮਿਲੀ ਹੈ, ਜਦ ਵੀ ਕਿਸੇ ਨੂੰ ਮਹਾਂਰਸ ਮਿਲਿਆ, ਕਿਧਰੇ ਵੀ ਨਹੀਂ ਮਿਲਿਆ, ਆਪਣੇ ਘਰ ਦੇ ਚ ਮਿਲਿਆ। ਕਿ ਹੁਣ ਘਰ ਕਿਸ ਨੂੰ ਕਹੀਏ, ਜਿੱਥੇ ਅਸੀਂ ਰੋਜ਼ ਜਾਂਦੇ ਹਾਂ ਉਹ ਤੇ ਬਾਹਰ ਹੋ ਗਿਆ, ਉੱਥੇ ਫਿਰ ਧਿਆਨ ਬਾਹਰ ਜਾਏਗਾ। ਘਰ ਇਹ ਤਨ ਹੈ ਔਰ ਇਸ ਦੇ ਪਰਿਪੂਰਨ ਪਰਮਾਤਮਾ ਨੇ ਇੰਜ ਕਹਿ ਲੋ ਪੰਜ ਕਮਰੇ ਬਣਾਏ ਨੇ। ਸੰਸਾਰੀ ਅਸੀਂ ਉਸ ਨੂੰ ਕਹਿੰਦੇ ਹਾਂ ਜੋ ਇੱਕ ਦੋ ਕਮਰਿਆਂ ਚ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਬਾਕੀ ਕਮਰੇ ਤੇ ਕਦੀ ਖੋਲਦਾ ਹੀ ਨਹੀਂ। ਮੈਂ ਆਪਣੀ ਜ਼ਿੰਦਗੀ ਵਿਚ ਇੱਕ ਬਹੁਤ ਵੱਡੇ ਦਨਾੜ ਨੂੰ ਦੇਖ ਕੇ ਹੈਰਾਨ ਹੋਇਆ, ਬੜਾ ਸੋਹਣਾ ਮਹਿਲ ਬਣਾਇਆ, ਬੜਾ ਕੀਮਤੀ ਮਕਾਨ ਬਣਾਇਆ, ਬਹੁਤ ਵੱਡੀ ਜ਼ਮੀਨ ਸੀ, ਖੁੱਲਾ ਪਲਾਟ ਸੀ, ਉਹਦੇ ਜਿਹੜਾ ਪੁਰਾਣਾ ਮਕਾਨ ਸੀ ਉਹ ਢਾਇਆ ਨਹੀਂ, ਉੱਥੇ ਨਵਾਂ ਬਣਾਇਆ, ਉਹਦਾ ਉਦਘਾਟਨ ਹੋਇਆ। ਉਸ ਸਮਾਰੋਹ ਤੇ ਮੈਂ ਵੀ ਗਿਆ, سال دے سال میرا جانا ہوندا ہے تے میں حیران ہو گیا اسے ہی پرانے مکان چ رہندے پے سن نواں خالی ساڈا لنگر آکھے اسے ہی پرانے مکان چ اوتھے ہی رہے میں حیران ہو کے پوچھ لیا میں کہ اتنا ماربل لایا اندروں باہر اتنا خرچ کیتا ہے اتنا سندر بھون ایدے چ رہندے نہیں کہندے کی کریے گیانی جی پوترے چھوٹے چھوٹے لکیراں مار دیندے دیواراں خراب کر دیندے اتنا اسی خرچ کیتا ہے پھر فرش نو گندا کر دیندے پھر جنہ فرنیچر ہے ہور سجاوٹ دا کم کیتا ہے توڑ پھوڑ دیندے تے میں کہ پھر ساری زندگی ایتھے ہی رہو گے کہندے کی کریے پھر میں ایک بنایا کا دے لے اتھے ہی مینوں خیال آیا جیسے کچھ لوگ باہر بنائے ہوئے مکان دیچ بھی نہیں رہندے کچھ لوگ جو پرماتما نے دیتا ہے سانو مکان گھر یہ دے اندر بھی نہیں جاندے نہیں جاندے یہ حقیقت ہے گھر میں گھر دکھائے دے جو سو سدگر پرک سجان کت جائیے رے گھر لاگو رنگ اس گھر دے پن کمرے نے پہلے کمرے دا نام ہے انمئی کوش دوجے کمرے دا نام ہے پرانمئی کوش تیجے کمرے دا نام ہے منمئی کوش چوتھے کمرے دا نام ہے وگیانمئی کوش تے پنجویں کمرے دا نام ہے آنندمئی کوش جیسے پیاز دے چھلکیاں دے تھلے چھلکے ہوندے نے شریر دے تھلے ہور شریر ہے ہور شریر دے تھلے ہور شریر ہے ہور شریر دے تھلے ہور شریر ہے یہ پنج کمریاں دا یا انج کہہ لو پنج گھراں دا ایک گھر ہے بہت وڈا گھر ہے ہر گھر وچ پربھو نے کچھ رس پایا ہے دو کمرے ایسے نے جنہاں دے چ رس باہروں لینا پے گا تین کمرے ایسے نے رس اندر ہی پے اندر ہی پے بہتا یعنی کھولن واسطے کئی دفعہ مینوں شبد نہیں لگدے کوشش تے میں کردا بہت کھل جائے بہت کھل جائے پر جد کوئی کہہ دیندا ہے گہنی جی ساڈا تے سر تھک گیا تہاڈی گل پلے نہیں پئی کی آخدے ادو پھر مینو تھوڑی حیرانگی ہو جاندی مغز ماری تے بڑی کی تھی پر ہن نہیں پلے پی لیکن منک کتئی ایسا نہیں سوچے گا کی کراں میری عقل ہی موٹی ہے اے نہیں آکھے گا کی کراں میری اکھاں ہی نہیں کھل دیا اے نہیں آکھے گا کی کراں میں کناں تو ہی بہراں منک اپنی کمزوری نہیں قبول کرتا بلکہ کمزوری باہر دیکھن کی کوشش کرتا ہے دیوار دے اتے پھلاں دے چتر ہون خوبصورت پنچیاں دے چتر بنائے ہوئے ہون خوبصورت جھرنیاں دے چتر بنائے ہوئے ہون اتے کیڑی گھوم رہی ہوئے نہ جھرنے ویکھدی ہے نہ پھلاں نو ویکھدی ہے نہ پہاڑاں نو ویکھدی ہے دیکھدی ہے سوراخ کتھے ہے سوراخ کتھے لبے سوراخ لبے اس طرح دی منوبرتی رکھن والے منک ہمیشہ ہی نکی سوراخ وچ رہ جاندے نے پرم انت تو ہمیشہ ہی بانجے رہ جاندے وہ سونے سونے درش انہاں تو بانجے ہی رہ جاندے یہ پنج کمرے نے انمئی کوش انہاں نوں پرماتما نے رس دیتا ہے اتھے تک اندریاں دا رس ہے باہروں لینا پے گا زبان نوں رس چاہیے ہے تے بھوجن تے باہروں آئے گا اندروں تے کچھ بھی نہیں روپ دا رس باہروں ناد سنگیت دا رس باہروں ਸਪਰਸ਼ਤਾ ਦਾ ਰਸ ਬਾਹਰੋਂ, ਸੁਗੰਧੀ ਦਾ ਰਸ ਬਾਹਰੋਂ। ਇਨ੍ਹਾਂ ਪੰਜ ਗਿਆਨ ਇੰਦਰੀਆਂ ਦਾ ਰਸ ਇਨ੍ਹਾਂ ਦੋ ਕਮਰਿਆਂ ਵਿਚ ਹੈ, ਅਨਮਈ ਕੋਸ਼ ਪ੍ਰਾਣਮਈ ਕੋਸ਼। ਦੁਨੀਆਂ ਇਨ੍ਹਾਂ ਦੋਹੀ ਕਮਰਿਆਂ ਚ ਜ਼ਿੰਦਗੀ ਬਤੀਤ ਕਰ ਦਿੰਦੀ। ਅਗਾਂਹ ਕੋਈ ਜੀਵਨ ਹੈ ਤੇ ਆਮ ਲੋਕਾਂ ਦੀ ਮਨੋਤ ਨਹੀਂ ਆਉਂਦੀ, ਕਦੇ ਨਹੀਂ ਆਉਂਦੀ। ਤੀਸਰਾ ਕਮਰਾ ਹੈ ਮਨਮਈ ਕੋਸ਼। ਇਹਦੀ ਗਹਿਰਾਈ ਦੇ ਜਦ ਕੋਈ ਚਲਾ ਜਾਂਦਾ ਹੈ ਤਾਂ ਉਹਨੂੰ ਸੰਗੀਤ ਲੱਭਦਾ ਹੈ, ਕਵਿਤਾ ਲੱਭਦੀ ਹੈ, ਗਿਆਨ ਲੱਭਦਾ ਹੈ, ਵਿਗਿਆਨ ਲੱਭਦਾ ਹੈ। ਇੱਕ ਸਾਇੰਟਿਸਟ ਨੂੰ ਵਿਗਿਆਨ ਕਿੱਥੋਂ ਲੱਭਦਾ ਹੈ? ਅਨਮਈ ਕੋਸ਼ ਦੇ ਚੋਂ? ਕਤੇ ਹੀ ਨਹੀਂ। ਪ੍ਰਾਣਮਈ ਕੋਸ਼ ਦੇ ਚੋਂ? ਕਤੇ ਹੀ ਨਹੀਂ। ਮਨਮਈ ਕੋਸ਼ ਦੇ ਚੋਂ? ਇੱਕ ਸਾਇੰਟਿਸਟ ਸਾਡੇ ਨਾਲੋਂ ਅਜ਼ੀਮ ਕਿਉਂ ਹੋ ਜਾਂਦਾ ਹੈ? ਦਰਅਸਲ ਮਨ ਦੇ ਕਮਰੇ ਚ ਪ੍ਰਵੇਸ਼ ਕਰ ਜਾਂਦਾ ਹੈ ਕਿ ਕਮਰਾ ਬਹੁਤ ਵੱਡਾ ਹੈ, ਬਹੁਤ ਵੱਡਾ। ਇਹਦੇ ਹਰ ਕੋਨੇ ਦੇ ਚ ਕੁਛ ਨਾ ਕੁਛ ਪਿਆ। ਵਾਲਵ ਜੈਸਾ, ਟੈਗੋਰ ਜੈਸਾ, ਭਾਈ ਵੀਰ ਸਿੰਘ ਜੈਸੇ, ਡਾਕਟਰ ਮੁਹੰਮਦ ਇਕਬਾਲ ਜੈਸੇ ਇਸੇ ਹੀ ਮਨ ਦੇ ਕਮਰੇ ਦੇ ਚੋਂ ਰੱਬੀ ਗੀਤ ਕੱਢ ਕੇ ਲਿਆਉਂਦੇ। ਕੋਈ ਗਜ਼ਬ ਦਾ ਸੰਗੀਤ ਕੱਢ ਕੇ ਲਿਆਉਂਦਾ ਹੈ, ਜੈਸੇ ਸਵਾਮੀ ਹਰੀਦਾਸ ਜਿਨ੍ਹਾਂ ਦੇ ਚੇਲੇ ਸਨ ਤਾਨਸੇਨ। ਇੱਕ ਦਿਨ ਮੇਘ ਮਲਾਰ ਗਾਇਆ ਸੀ ਤਾਨਸੇਨ ਨੇ, ਅਕਬਰ ਬੜਾ ਪ੍ਰਭਾਵਿਤ ਹੋ ਗਿਆ ਤੇ ਕਹਿੰਦਾ ਤਾਨਸੇਨ, ਹਾਲਾਂਕਿ ਹਿੰਦੂ ਸੀ ਪਰ ਦੀਨੇ ਇਲਾਹੀ ਮਜ਼ਹਬ ਜੋ ਅਕਬਰ ਨੇ ਚਲਾਇਆ ਸੀ ਇਹਨੇ ਕਬੂਲ ਕਰ ਲਿਆ ਸੀ, ਕਿਉਂਕਿ ਅਕਬਰ ਦੀ ਮਨੋਤ ਇਹ ਸੀ ਮੇਰੇ ਦਰਬਾਰ ਦੇ ਜਿਹੜੇ ਨੌ ਰਤਨ ਨੇ ਅਗਰ ਇਹ ਦੀਨੇ ਇਲਾਹੀ ਕਬੂਲ ਕਰ ਲੈਣ ਸਾਰਾ ਦੇਸ਼ ਕਰ ਲਏਗਾ। ਆਪ ਸੁਣ ਕੇ ਹੈਰਾਨ ਹੋ ਗਏ, ਸਾਰਿਆਂ ਨੇ ਕਬੂਲ ਕਰ ਲਿਆ ਸੀ, ਇੱਕੋ ਹੀ ਇਨਕਾਰੀ ਹੋ ਗਿਆ। ਮੁੱਲਾ ਦੋ ਪਿਆਜ਼ਿਆਂ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ। ਇਹ ਤਾਨਸੇਨ ਨਾਮ ਵੀ ਅਕਬਰ ਨੇ ਰੱਖਿਆ ਦੀਨੇ ਇਲਾਹੀ ਮਜ਼ਹਬ ਕਬੂਲ ਕਰਨ ਦਾ। ਇੱਕ ਬੰਦਾ ਸਾਹਮਣੇ ਅੜ ਗਿਆ, ਇਹ ਮੁਸਲਮਾਨ ਸੀ, ਕਵੀ ਰਹੀਮ, ਅਕਬਰ ਦਾ ਹੋਮ ਮਿਨਿਸਟਰ ਸੀ, ਨੌ ਰਤਨਾਂ ਦੇ ਚੋਂ ਇੱਕ ਰਤਨ ਗਿਣਿਆ ਜਾਂਦਾ ਸੀ। ਇਹਨੇ ਕਹਿ ਦਿੱਤਾ, ਬਾਦਸ਼ਾਹ ਸਲਾਮਤ, ਅਸੀਂ ਬਾਦਸ਼ਾਹ ਸਮਝ ਕੇ ਤੁਹਾਨੂੰ ਸਲਾਮ ਕਰ ਸਕਦੇ ਹਾਂ, ਪੈਗੰਬਰ ਜਾਣ ਕੇ ਨੇ। ਕਿਸੇ ਉਮਤ ਦਾ ਜਨਮਦਾਤਾ ਤੇ ਉਹ ਹੁੰਦਾ ਹੈ ਜਿਹਦੇ ਕੋਲ ਰੱਬ ਦਾ ਕਲਾਮ ਹੋਵੇ, ਪਰਮਾਤਮਾ ਦੇ ਬੋਲ ਹੋਣ, ਬਾਣੀ ਹੋਵੇ ਤੇ ਉਹਨੂੰ ਪਰਮਾਤਮਾ ਵੱਲੋਂ ਕੁਝ ਆਦੇਸ਼ ਹੋਵੇ ਕਿ ਤੂੰ ਕਿਸੇ ਉਮਤ ਦੀ ਸਾਜਨਾ ਕਰਨੀ, ਤੂੰ ਕਿਸੇ ਰਸਤੇ ਦੀ ਬਨਾਵਟ ਕਰਨੀ ਹੈ। ਪੁਰਾਣੇ ਰਸਤੇ ਜਦ ਬੋਸੀਦਾ ਹੋ ਜਾਣ ਜਾਂ ਲੰਬੇ ਹੋਵਣ ਸਮੇਂ ਦੇ ਨਾਲ ਨਾਲ, ਜੈਸੇ ਸ਼ਾਰਟ ਰਸਤੇ ਹੁਣ ਬਣਾਏ ਗਏ ਨੇ ਤੇ ਰਸਤਿਆਂ ਦਾ ਸੁਧਾਰ ਕੀਤਾ ਗਿਆ, ਆਦਿ ਕਾਲ ਤੋਂ ਧਰਮ ਦੇ ਸੁਧਾਰ ਹੁੰਦਾ ਰਿਹਾ ਪੈਗੰਬਰਾਂ ਦੇ ਰਾਹ। ਸਿੱਧੀ ਚੋਟ ਕਰ ਦਿੱਤੀ, ਰਹੀਮ ਨੇ, ਤੁਹਾਡੇ ਕੋਲ ਖੁਦਾ ਦਾ ਕਿਹੜਾ ਅਲਹਾਮ ਹੈ, ਤੁਹਾਡੇ ਕੋਲ ਕਸਮ ਦੇ ਕਿਹੜੇ ਬੋਲ ਨੇ, ਤੁਹਾਨੂੰ ਪਰਮਾਤਮਾ ਨੇ ਕਿਹੜਾ ਆਦੇਸ਼ ਦਿੱਤਾ ਹੈ ਤਾਂ ਮੈਂ ਦੀਨੇ ਇਲਾਹੀ ਕਬੂਲ ਕਰਾਂ? ਅਸੀਂ ਬਾਦਸ਼ਾਹ ਜਾਣ ਕੇ ਸਜਦਾ ਕਰ ਸਕਦੇ ਹਾਂ, ਪੈਗੰਬਰ ਜਾਣ ਕੇ ਨਹੀਂ। ਅਕਬਰ ਉਸ ਵਕਤ ਘੁੱਟ ਪੀ ਕੇ ਰਹਿ ਗਿਆ, ਕੁਛ ਕਰ ਨਾ ਸਕਿਆ। ਬਜ਼ੁਰਗ ਸੀ ਰਹੀਮ ਤੇ ਆਪ ਸੁਣ ਕੇ ਹੈਰਾਨ ਹੋਵੋਗੇ, ਹੁਮਾਇਓਂ ਦਾ ਲੜਕਾ ਏ ਅਕਬਰ, ਜਦ ਕਨੌਜ ਦੇ ਮੈਦਾਨ ਦੇ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਨਸਿਆ ਇਰਾਨ। ਅਕਬਰ ਇੱਕ ਸਾਲ ਦਾ ਸੀ, ਕਾਬੁਲ ਵਿਚ ਰਹਿੰਦੇ ਰਹੀਮ ਨੇ ਇਸ ਦੀ ਪਾਲਣਾ ਕੀਤੀ ਸੀ, ਪਾਲਣਾ ਪੋਸ਼ਣਾ ਰਹੀਮ। ਅਕਬਰ ਵੱਡਾ ਹੋਇਆ, ਹੁਮਾਇਓਂ ਦੁਬਾਰਾ ਹਮਲਾਵਰ ਹੋਇਆ, ਜਿੱਤਿਆ। ਹੁਮਾਇਓਂ ਤੋਂ ਬਾਅਦ ਜਦ ਅਕਬਰ ਬਾਦਸ਼ਾਹ ਬਣਿਆ, इन्हें अपने एहसान का बदला इंज चुकाया, रहीम नू होम मिनिस्टर बना दिता, घरेलू मामलों का वजीर बना दिता। उंज भी सियाणा बड़ा सी रहीम। रहीम दुहावली, रहीम का ग्रंथ, एक एक बोल बड़ा कीमती है। यह भी मैं अर्ज करा, किसी वक्त तुहाडे सामने रखांगे। कुछ कर नहीं सके अकबर। अकबर तो बाद जब जहांगीर बैठा सिंघासन ते, उन्हें होम मिनिस्टर का यह रुतबा रहीम कोल खो लिया। मेरा खोया ही नहीं, ओदी जमीन जायदाद हवेली जब्त कर ली, उन्हें जेल दे पा दिता। हो सकता है सजाए मौत देंदा, बई इन्हें मेरे प्यो का मजहब नहीं चलन दिता। लेकिन सूफी फकीरां दी मदाखलत नाल छोड़ दिता गया। पर जहांगीर ने कह दिता, तू हर वक्त मेरी होंद तो 500 को दूर रहना है, भाव हजार मील दूर रहना है, मेरे नेड़े नहीं आना, तेरी हवा भी मैनू ना आवे, तू दूर चला जा। आप सुन के हैरान हो गए, बादशाहां दी तरह जिंदगी बतीत करन वाला भिक्षा मंगदिया मंगदिया रीवा पहुंचा सी। उधर जिंदगी बतीत की थी, जगदलपुर दे इलाके च, चित्रकूट दे इलाके च, रीवा दे। बाकी जिंदगी गुमनाम उसने उत्थे बतीत की थी। इसने कबूल नहीं किया, तानसेन ने कबूल कर लिया। एक दिन उसका मेघ मलार सुन के अकबर कहंदा, तू इतना गजब दा गावना सरूर तारी हो जांदा, जिस दे कोलों तू सिख है, तेरा गुरु विद्या गुरु, ओ ते तेरे नालों भी बाग कमाल गावदा होवेगा। तो तानसेन कहण लगे, इहदे च की शक है, ते गावदा। मैं सुनना चाहना। तानसेन कहनन, किसे दे हुक्म दे च नहीं गा सकदा, जिहड़ा उहनां दी मस्ती आउंदी है गाण लग पैंदे ने, जद कुछ उन्हां दी रुचि आउंदी है रोण लग पैंदे ने, हसण लग पैंदे ने, उन्हां दी मौज है गावना, उन्हां दी मौज है किसे दे कहने दे नहीं। कहंदे ने तीन दिन स्वामी हरिदास दी झुग्गी तो दूर झुग्गी दे च अकबर रहा, सिर्फ मौज च ए फकीर आवे ते मैं सुनना। वाकई तीजे दिन ए मौज बने, एक तारा लेके उसने गाया। पहली दफा अकबर नो महसूस होया, किसे दे अंदर परमात्मा गाउंदा है, मनुख नहीं गाउंदा। किसे किसे दे अंदरों परमात्मा बोलदा है, मनुख नहीं बोलदा। जैसे साहब कहंदे हो, आपों बोल ना जा, ए संगीत ए गीत और ऐसी गायकी। अकबर दंग रह गया। उन्हें तानसेन नू कहा, तू ते बिल्कुल फिक्का लग रहा है, एदे सामने ऐसी गायकी तेरे कोल क्यों नहीं? पता है तानसेन ने की जवाब दिता? मैं तेरे लई गाउना, ए परमात्मा लई गाउंगा। तो जो तेरे लई गावे ते जो परमात्मा लई गावे, उहदी गायकी च फर्क ते होवेगा, लाजमी होवेगा। कोई सिर्फ मनुखां नू सुना के वाहवा लेना चाहता, कोई गुरु की खुशी लेना चाहता, दोहां दी गायकी च अंतरा होवेगा, दोहां दे कीर्तन दे च अंतरा होवेगा। एक दे कीर्तन दे जो सिर्फ जगत नू सुनाना चाहता, कला होवेगी, गला होवेगा, साजां दी आवाज होवेगी, सुंदर बस्तर होणगे, बाकी कख भी नहीं होए, इसे दा ही प्रभाव पएगा। पर जद कोई गुरु वास्ते गाउंदा है, प्रभु वास्ते गाउंदा है, उहदी गाणी गावणे विच, उहदे कीर्तन विच परमात्मा टपकदा है, बरसदा है, सरोते भिज जांदे ने, सरोते सरशार हो जांदे ने, उहनां दे उत्ते अमृत दी जो है वर्षा हो जांदी है। इह गाण गाण दा अंतर है। खैर मुख्तसर मैं अर्ज करां, घर ਇਹ ਅਨਮਈ ਕੋਸ਼, ਇਹ ਪ੍ਰਾਣਮਈ ਕੋਸ਼ ਦੋ ਕਮਰੇ ਨੇ, ਇੱਥੇ ਇੰਦਰੀਆਂ ਦੇ ਰਸ ਨੇ, ਅੱਖਾਂ ਦਾ ਰਸ, ਕੰਨਾਂ ਦਾ ਰਸ, ਰਸਨਾ ਦਾ ਰਸ, ਨਾਸਕਾ ਦਾ ਰਸ, ਖਲੜੀ ਦਾ ਰਸ। ਪਰ ਤੀਸਰਾ ਹੈ ਮਨਮਈ ਕੋਸ਼, ਮਨ ਦਾ ਕਮਰਾ। ਇਹਦੇ ਚ ਕੋਈ ਕੋਈ ਪ੍ਰਵੇਸ਼ ਕਰਦਾ ਹੈ। ਗੁਰੂ ਨਾਨਕ ਤੇ ਕਹਿੰਦੇ ਨੇ ਪ੍ਰਵੇਸ਼ ਕਰਨਾ ਤੇ ਇੱਕ ਪਾਸੇ ਦੇਖਦਾ ਹੀ ਕੋਈ ਕੋਈ ਹੈ। ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖ, ਕੌਣ ਦੇਖੇਗਾ, ਕੌਣ ਪ੍ਰਵੇਸ਼ ਕਰੇਗਾ? ਜੋ ਅੰਤਰਮੁਖੀ ਹੈ ਉਹ ਦੇਖੇਗਾ, ਤੇ ਜੋ ਅੰਤਰਮੁਖੀ ਦੀ ਸਾਧਨਾ ਹੋਰ ਗਹਿਰੀ ਕਰਨਾ ਚਾਹੁੰਦਾ ਹੈ, ਮਨ ਦੇ ਚ ਪ੍ਰਵੇਸ਼ ਕਰ ਜਾਏਗਾ। ਉਸ ਦੇ ਅੰਦਰੋਂ ਗੀਤ ਨਿਕਲ ਸਕਦਾ ਹੈ, ਸੰਗੀਤ ਨਿਕਲ ਸਕਦਾ ਹੈ, ਕਵਿਤਾ ਨਿਕਲ ਸਕਦੀ ਹੈ, ਲਾਜ਼ਮੀ ਨਹੀਂ। ਚਿੱਤਰ ਕਲਾ ਨਿਕਲ ਸਕਦੀ ਹੈ, ਨ੍ਰਿਤ ਕਲਾ ਨਿਕਲ ਸਕਦੀ ਹੈ, ਕੁਛ ਨਾ ਕੁਛ ਨਿਕਲੇ। ਗਿਆਨ ਨਿਕਲ ਸਕਦਾ ਹੈ, ਵਿਗਿਆਨ ਨਿਕਲ ਸਕਦਾ ਹੈ, ਕੁਛ ਵੀ ਨਿਕਲ ਸਕਦਾ ਹੈ। ਇੱਕ ਸਾਇੰਟਿਸਟ ਹਮੇਸ਼ਾ ਇਸੇ ਤੀਸਰੇ ਕਮਰੇ ਚ ਖੋਇਆ ਰਹਿੰਦਾ ਹੈ, ਆਪਣੇ ਮਨ ਵਿਚ ਖੋਇਆ ਰਹਿੰਦਾ, ਔਰ ਸਵੈਮ ਬਿਸਮਾਦ ਹੋ ਜਾਂਦਾ ਇਸ ਕਮਰੇ ਚ ਇੰਨਾ ਕੁਛ ਪਿਆ, ਇੰਨਾ ਕੁਛ ਪਿਆ। ਪਰਮਾਤਮਾ ਨੇ ਇਸ ਕਮਰੇ ਵਿਚ ਬਹੁਤ ਕੁਛ ਪਾਇਆ। ਕਿਸੇ ਬਹੁਤ ਵੱਡੇ ਕਲਾਕਾਰ ਨੂੰ ਦੇਖ ਕੇ ਇਹ ਨਾ ਸਮਝ ਲੈਣਾ ਸਾਡੇ ਮਨ ਵਿਚ ਕੁਛ ਵੀ ਨਹੀਂ, ਇਸ ਮਨ ਵਿਚ ਵੀ ਬਹੁਤ ਕੁਛ ਹੈ। ਫਰਕ ਸਿਰਫ ਇਤਨਾ ਹੈ, ਆਮ ਦੁਨੀਆਂ ਘਰ ਤੋਂ ਬਾਹਰ ਹੀ ਰਹਿੰਦੀ ਹੈ। ਘਰ ਤੇ ਬੜਾ ਸੁੰਦਰ ਬਣਾਇਆ ਪਰਮਾਤਮਾ ਨੇ ਦਿੱਤਾ, ਪਰ ਕੀ ਕੀਤਾ ਜਾਏ, ਜੀਵ ਰਹਿੰਦਾ ਹੀ ਬਾਹਰ ਹੈ, ਪ੍ਰਵੇਸ਼ ਨਹੀਂ ਕਰਦਾ, ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰਦਾ, ਭਾਵੇਂ ਘਰ ਉਸਦੇ ਕੋਲ ਹੈ, ਲੇਕਿਨ ਇੱਥੇ ਤੱਕ ਨਹੀਂ। ਇੱਕ ਪ੍ਰਭੂ ਪਿਆਸੇ ਦੀ ਇੱਥੇ ਤੱਕ ਤ੍ਰਿਪਤੀ ਨਹੀਂ। ਕੀ ਹੋਇਆ, ਗੀਤ ਮਿਲ ਗਿਆ, ਸੰਗੀਤ ਮਿਲ ਗਿਆ, ਕਵਿਤਾ ਮਿਲ ਗਈ, ਗਿਆਨ ਮਿਲ ਗਿਆ, ਵਿਗਿਆਨ ਮਿਲ ਗਿਆ, ਫਿਲਸਫਾ ਮਿਲ ਗਿਆ, ਇਸ ਨਾਲ ਉਸਦੀ ਤ੍ਰਿਪਤੀ ਨਹੀਂ ਹੁੰਦੀ। ਅੱਜ ਤੱਕ ਕੋਈ ਸਾਇੰਟਿਸਟ ਤ੍ਰਿਪਤ ਹੋ ਕੇ ਨਹੀਂ ਮਰਿਆ, ਅਤ੍ਰਿਪਤ। ਅੱਜ ਤੱਕ ਕੋਈ ਮਹਾਨ ਕਵੀ, ਕਹਿੰਦੇ ਨੇ ਅੰਤਿਮ ਸਵਾਸਾਂ ਤੇ ਸਨ ਰਾਬਿੰਦਰ ਨਾਥ ਟੈਗੋਰ, ਉਨ੍ਹਾਂ ਦੇ ਇੱਕ ਸ਼ਿਸ਼ ਨੇ ਜੋ ਜ਼ਿੰਦਗੀ ਭਰ ਨਾਲ ਰਿਹਾ ਸੀ, ਉਨ੍ਹਾਂ ਨੇ ਕਿਹਾ, ਠਾਕੁਰ ਜੀ ਤੁਸੀਂ ਤੇ ਸੰਸਾਰ ਤੋਂ ਬੜੇ ਖੁਸ਼ ਹੋ ਕੇ ਜਾ ਰਹੇ ਹੋਵੋਗੇ, ਜੋ ਕੁਛ ਤੁਸੀਂ ਗਾਣਾ ਸੀ ਗਾ ਲਿਆ, ਜੋ ਕੁਝ ਤੁਸੀਂ ਬਜਾਣਾ ਸੀ ਬਜਾ ਲਿਆ, ਤੁਸੀਂ 600 ਗੀਤਾਂ ਦੇ ਲਿਖਾਰੀ ਹੋ, ਇੰਨੇ ਮਹਾਨ ਸ਼ਾਇਰ ਕਵੀ, ਤੁਸੀਂ ਤੇ ਬੜੇ ਪ੍ਰਸੰਨਚਿਤ ਹੋ ਕੇ ਜਾ ਰਹੇ ਹੋ। ਕਹਿੰਦੇ ਨੇ ਅੱਖਾਂ ਭਰ ਆਈਆਂ, ਅੰਤਿਮ ਸਮੇਂ ਹੰਝੂ ਵਗ ਪੁਰੇ, ਉਹ ਦੰਗ ਰਹਿ ਗਿਆ ਸ਼ਾਗਿਰਦ ਹੈ, ਮੈਂ ਤੇ ਸਮਝਿਆ ਸੀ ਕਿ ਜੀਵਨ ਮੁਕਤ ਤੇ ਮਰਨ ਦਾ ਇਹਨਾਂ ਨੂੰ ਵੀ ਦੁੱਖ ਹੈ, ਇਹਨਾਂ ਨੂੰ ਵੀ ਗਮ ਹੈ। ਸ਼ਾਗਿਰਦ ਕਹਿਣ ਲੱਗਾ, ਸ਼ਿਸ਼ ਕਹਿਣ ਲੱਗਾ, ਠਾਕੁਰ ਜੀ ਜਗਤ ਤੋਂ ਰੁਖਸਤ ਹੋਣ ਦਾ ਤੁਹਾਨੂੰ ਦੁੱਖ ਹੈ? ਕਹਿਣ ਲੱਗੇ ਨਹੀਂ, ਦੁੱਖ ਨਹੀਂ, ਜੋ ਤੂੰ ਕਿਹਾ ਨਾ ਉਸ ਨਾਲ ਪੀੜਾ ਹੋਈ ਹੈ, ਮੈਂ ਤੇ ਇਤਨਾ ਆਖਿਆ, ਜੋ ਤੁਸੀਂ ਗਾਣਾ ਸੀ ਗਾ ਲਿਆ, ਜੋ ਤੁਸੀਂ ਬਜਾਣਾ ਸੀ ਬਜਾ ਲਿਆ, ਜੋ ਤੁਸੀਂ ਕਹਿਣਾ ਸੀ ਕਹਿ ਲਿਆ, 600 ਗੀਤਾਂ ਦੇ ਲਿਖਾਰੀ ਤੁਸੀਂ ਬੜੇ ਪ੍ਰਸੰਨ ਚਿੱਤ ਜਾ ਰਹੇ ਹੋਵੋਗੇ। ਪਤਾ ਹੈ ਰਾਬਿੰਦਰ ਨਾਥ ਨੇ ਕੀ ਆਖਿਆ, ਮੈਂ ਤੇ ਸਾਜ਼ਾਂ ਨੂੰ ਸੁਰ ਕਰਦਾ ਰਿਹਾ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਜ਼ ਨੂੰ ਵਜਾਉਣ ਨਾਲੋਂ ਸਾਜ਼ ਨੂੰ ਸੁਰ ਕਰਨਾ ਬੜਾ ਔਖਾ ਹੈ। ਥੋੜੀ ਜਿਹੀ ਸੰਗੀਤ ਦੀ ਮਸ ਹੋਣ ਕਰਕੇ ਮੈਨੂੰ ਪਤਾ ਹੈ, ਤਬਲੇ ਵਜਾਉਣ ਨਾਲੋਂ ਤਬਲੇ ਨੂੰ ਸੁਰ ਕਰਨਾ ਔਖਾ ਹੈ, ਸਿਤਾਰ ਨੂੰ ਵਜਾਉਣ ਨਾਲੋਂ ਵੀ ਸਿਤਾਰ ਨੂੰ ਸੁਰ ਕਰਨਾ ਬੜਾ ਔਖਾ ਹੈ, ਇੱਕ ਤਾਰੇ ਨੂੰ ਵਜਾਉਣ ਨਾਲੋਂ ਜਣਾ ਖਣਾ ਵਜਾ ਲੈਂਦਾ ਸੁਰ ਕਰਨਾ ਬੜਾ ਔਖਾ ਹੈ, ਸਿਆਣਾ ਮਨੁੱਖ ਕਰ ਸਕਦਾ ਹੈ। ਤੇ ਗੌਰ ਕਹਿਣ ਲੱਗੇ, ਮੈਂ ਤੇ ਜ਼ਿੰਦਗੀ ਦਾ ਸਾਜ਼ ਸੁਰੇ ਕਰਦਾ ਰਿਹਾ, ਤੇ ਜਦ ਸੁਰ ਵਿਚ ਹੋ ਗਿਆ, ਗਾਣ ਦਾ ਵਕਤ ਆਇਆ, ਹੁਣ ਸਮਾਂ ਹੀ ਕੋਈ ਨਹੀਂ, ਸਾਡਾ ਸਮਾਂ ਹੀ ਮੁੱਕ ਗਿਆ, ਹਸਰਤ ਰਹਿ ਗਈ, हे प्रभु हुण ते किधरे जिंदगी दा वाजा सुरदे च होया सी, हुण ते मैं तेरे गीत गाने सन, पर हुण समा कोई नहीं। जिवें स्टेज ते कोई बैठा होवे पर कोई होर शब्द सुनाना होवे ते उन्हों कह दे हुण होर समा नहीं है। टैगोर दे अंदर ए हसरत रह गई, जीवन भर मैं जिंदगी दे साज नूं सुर करदा रहा ते जद सुर हो गया हुण गाण दा वक्त ही कोई नहीं, हुण समा ही कोई नहीं। पता नहीं ओ शागिर्द गल समझिया कि नहीं, जिंदगी नूं सुर करना की आउंदा है। ये जो साधी कह रहे ने चश्मो बंद गोशो बंद लब्बा बंद, गलत वेखण वलों जो अपनी अखां नूं बंद कर लवे गलत नहीं देखना, गलत सुनन वलों जो अपने कन्नां नूं बंद कर लवे ते गलत बयानी वलों जो अपनी जबान नूं बंद कर लवे। चश्मो बंद लब्बा बंद गोशो बंद गरना या बी नूरे हर बकमन बरमन बखन, इतना कुछ करण दे बावजूद भी जे नूरे हक इलाही नूर रब दा चानण ना प्रगट होवे ते फकीर कहिंदा मैनू गालां कड्डी मेरे ते तौमता लावी, मैनू कह दई तू झूठा है, मैं सच कह रहा खुदा दा नूर प्रगट होवेगा। इसे नू कबीर कह रहे मूंद लिए दरवाजे बाजी अले अनहद बाजे, ध्यान बार जावे भटके किसे रूप ते किसे गंदे संगीत ते। गंदा संगीत लोकी पैसा खर्च करके समा खर्च करके सारी रात रीढ़ दी हड्डी सीधी रख के सुन दे, गंदे दृश देख दे। कबीर कहिंदे ने मैं दरवाजे बंद कर दिते, जिस दिन दे बंद कीते ने अनाहत दा नाद सुनाई दे रहा है, परमात्मा दी आवाज सुनाई दे रही है। मूंद लिए दरवाजे बाजी अले अनहद बाजे, अनाहत दा नाद भी इसे ही मन दे सुनाई देंदा है, इसे दे च पे है। कला पई है, ज्ञान पे है, विज्ञान पे है, बड़ा कुछ पे है। समा मनुख दे कोल थोड़ा है लेकिन मन विच बहुत कुछ पे है, इस तीसरे कमरे च बहुत कुछ पे है। पर कुछ ऐसे हिम्मतवर लोग ने वो बिस्माद होके सोचते ने जे तीजे कमरे च इन्ना कुछ पे है तो जरा चौथा भी देख लेंगे, होर गहरे जाने ने। ते गहरे जाण दा ढंग इतना ही है गहरा सुनना, जितना गहरा कोई सुनदा जाएगा ध्यान गहरा जाएगा, गहरा ही जाएगा। चौथा कमरा विज्ञानमई कोश मंदिर, ये साडा अपना घर, इत्थे पहुंचदियां मनुख सिद्ध हो जांदा है। जो बोलेगा हो जाएगा, साधु बोले सहज सुभाए, साध का बोला बिरथा न जाए, वो बोलिया व्यर्थ नहीं जाता। उन्हूं तरह तरह दियां सिद्धियां दी प्राप्ति हो जाती है। ये गल वखरी है कोई उन्हां सिद्धियां दा प्रगटावा करन लग पवे पूजा प्रतिष्ठा तो फिर इत्थे ही रुक जाएगा, इस कमरे तो अगे नहीं जा सकदा। बड़े बड़े सिद्ध इत्थे ही रुक जांदे ने, इह 84 सिद्ध इत्थे रुके हुए सन तां ही गुरु नानक उन्हां कोल चले गए। इत्थे ना रुको, सिद्ध होवां सिद्ध लाही रिद्ध आखां आओ, कुपत प्रगट होए बैसा लोक राखे भाओ, मत देख भूला विसरे तेरा चित ना आवे ना। कोई धन करके भूल जांदा रूप करके, कोई तो पहले कमरे च उत्थे ही रह जांदे, अनमई कोश दे तल ते ही रुके रह जांदे, अगे जांदे ही नहीं। पर कुछ ऐसे ने विज्ञानमई चौथे कमरे तो अगे नहीं जांदे, इत्थे इतना कुछ पे है और किथे जाइए। कोई मनमई कोश तो भी अगे नहीं जांदे, एनिया कवितावां मिलियां ने, इतना गीत संगीत मिले, इतना दर्शन फिलसफा मिले, ज्ञान मिले, और किथे जाइए। ऐसे ही जीवन बतीत करते। मैं कहना बहुत वड्डी श्रेणी निवाण दे जीवदी है, अनमई कोश दे जीवदी है। ਇੰਦਰੀਆਂ ਦੇ ਰਸਤੇ ਜਿਉਂਦੀ, ਭਾਵੇਂ ਇਹ ਵੀ ਪ੍ਰਭੂ ਦੇ ਦਿੱਤੇ ਹੋਏ ਨੇ। ਪਰ ਪੰਜ ਕਮਰਿਆਂ ਦਾ ਮਕਾਨ ਪ੍ਰਭੂ ਨੇ ਦਿੱਤਾ ਹੈ, ਕੋਈ ਦੋ ਕਮਰਿਆਂ ਦਾ ਥੋੜੀ ਹੈ। ਇਹ ਜੋ ਘਰ ਸਾਨੂੰ ਦਿੱਤਾ ਹੈ, ਜੋ ਮਹਲ ਸਾਨੂੰ ਦਿੱਤਾ ਹੈ, ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਪੂਰਨ ਪੁਰਖ ਅਸੀਂ ਉਸ ਨੂੰ ਆਖਦੇ ਹਾਂ ਜੋ ਪੂਰਨ ਪੰਜ ਕਮਰਿਆਂ ਵਿਚ ਜੀ ਰਿਹਾ, ਆਪਣੀ ਜ਼ਿੰਦਗੀ ਬਤੀਤ ਕੀਤੀ। ਚੌਥੇ ਕਮਰੇ ਚ ਪਹੁੰਚਦਿਆਂ ਮਨੁੱਖ ਸਿੱਧ ਹੋ ਜਾਂਦਾ। ਉਹ ਇਸ ਸਿੱਧੀ ਨੂੰ ਕਿਧਰੇ ਵੀ ਅਗਰ ਪ੍ਰਗਟ ਵੀ ਕਰਦਾ ਹੈ ਤਾਂ ਪ੍ਰਭੂ ਦੀ ਅਹਿਮੀਅਤ ਜਤਾਉਣ ਵਾਸਤੇ, ਖਾਸੀਅਤ ਜਤਾਉਣ ਵਾਸਤੇ, ਜਾਂ ਸੁਧੇ ਸਿੱਧ ਉਸ ਤੋਂ ਹੋ ਜਾਂਦੀ ਹੈ। ਜੈਸੇ ਕਿਸੇ ਫੁੱਲ ਨੂੰ ਆਖੀਏ ਤੂੰ ਮਹਿਕ ਵੰਡਦਾ ਕਿਉਂ ਪਿਆ, ਜਦ ਕੋਈ ਆਵੇ ਉਦੋਂ ਮਹਿਕ ਦਿੱਤਾ ਕਰ, ਅੱਗੇ ਪਿੱਛੇ ਵੀ ਖਿਲੇਰੀ ਜਾਂਦਾ, ਜਦ ਕੋਈ ਲੈਣ ਵਾਲਾ ਹੀ ਨਹੀਂ। ਮਹਿਕ ਖਿਲੇਰਨਾ ਉਸਦਾ ਸੁਭਾਅ ਹੈ, ਸੁਗੰਧ ਖਿਲੇਰਨਾ ਉਸਦਾ ਸੁਭਾਅ ਹੈ। ਕਈ ਦਫਾ ਇੱਕ ਸਿੱਧ ਪੁਰਸ਼ ਸਿੱਧੀਆਂ ਨਾਲ ਇਤਨਾ ਭਰ ਜਾਂਦਾ, ਇਤਨਾ ਭਰ ਜਾਂਦਾ, ਸਿੱਧੀਆਂ ਉਸ ਤੋਂ ਆਪਣੇ ਆਪ ਪ੍ਰਗਟ ਹੋਣ ਲੱਗ ਪੈਂਦੀਆਂ ਨੇ, ਉਹ ਚਾਹੁੰਦਾ ਨਹੀਂ ਹੈ। ਚਾਹਤ ਨਾਲ ਜੋ ਸਿੱਧੀਆਂ ਨੂੰ ਪ੍ਰਗਟ ਕਰਦਾ, ਜੈਸੇ ਬਾਬਾ ਰਾਮ ਰਾਏ ਨੇ ਕੀਤੀਆਂ 72 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ। ਸਿਰਫ ਇਸ ਵਾਸਤੇ ਨੀਅਤ ਠੀਕ ਨਹੀਂ ਸੀ ਬਈ ਔਰੰਗਜ਼ੇਬ ਦੀ ਤਾਕਤ ਮੈਨੂੰ ਮਿਲ ਜਾਏ ਤੇ ਗੁਰੂ ਹੋਣ ਦਾ ਦਾਅਵਾ ਮੈਂ ਕਰਾਂ। ਰਾਜਨੀਤਿਕ ਆਸਰੇ ਤੇ ਗੁਰੂ, ਸਿਰਫ ਰਾਮ ਰਾਏ ਨੇ ਥੋੜੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ, ਪੰਜਾਬ ਦੇ ਬਹੁਤ ਸਾਰੇ ਗੁਰੂ ਇਸੇ ਢੰਗ ਨਾਲ ਬਣੇ ਹੋਏ ਨੇ। ਇਹ ਵੀ ਮੈਂ ਅਰਜ਼ ਕਰਾਂ, ਬਾਹਰ ਦੀ ਕਿਸੇ ਸ਼ਕਤੀ ਨਾਲ ਅੰਦਰੋਂ ਉਨ੍ਹਾਂ ਨੂੰ ਕੱਖ ਵੀ ਨਹੀਂ ਲੱਭੇਗਾ। ਗੁਰੂ ਹਰ ਰਾਏ ਸਾਹਿਬ ਨੇ ਮੂੰਹ ਨਹੀਂ ਲਾਇਆ, ਤੂੰ ਪ੍ਰਸਿੱਧ ਹੋਣ ਵਾਸਤੇ ਸਿੱਧੀਆਂ ਦਿਖਾਉਂਦਾ ਰਿਹਾ। ਇਹ ਸਿੱਧੀਆਂ ਸਫੁਰ ਤੇਰੇ ਕੋਲ ਪ੍ਰਗਟ ਨਹੀਂ ਹੋਈਆਂ, ਆਪਣੇ ਆਪ ਨਹੀਂ, ਤੂੰ ਪ੍ਰਗਟ ਕੀਤੀਆਂ ਨੇ, ਤੂੰ ਚਾਹਿਆ, ਤੂੰ ਚਾਹੁੰਦਾ ਇਹ ਬਾਦਸ਼ਾਹ ਮੈਨੂੰ ਸਲਾਮ ਕਰੇ, ਚੁੱਕੇ। ਤੇਰੀ ਚਾਹਤ ਤੈਨੂੰ ਇਸੇ ਕਮਰੇ ਚ ਰੋਕ ਕੇ ਰਹਿ ਗਈ, ਪਰ ਇਤਨੀ ਗੱਲ ਤੇ ਸਪਸ਼ਟ ਹੈ, ਚੌਥੇ ਕਮਰੇ ਚ ਪਹੁੰਚਿਆ ਸੀ, ਮਾਮੂਲੀ ਪੁਰਸ਼ ਨਹੀਂ ਸੀ, ਇਹ ਤੇ ਕਬੂਲ ਕਰਨਾ ਪਏਗਾ। ਪਰ ਰੁਕ ਗਿਆ, ਇਹ ਵੀ ਰਸਤੇ ਚ ਹੀ ਰਹਿ ਗਿਆ। ਪੰਜਵਾਂ ਕਮਰਾ ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ, ਉੱਥੇ ਉਹ ਜੋਤ ਜਲਦੀ ਹੈ ਜਿਹਨੂੰ ਪਰਮਾਤਮਾ ਕਹਿੰਦੇ ਨੇ, ਉਹਦੇ ਚ ਪ੍ਰਵੇਸ਼ ਕਰਕੇ ਮਨੁੱਖ ਸਵੈਮ ਪਰਮਾਤਮਾ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਉਸੇ ਨੂੰ ਕਹਿੰਦੇ ਨੇ ਜੋਤੀ ਜੋਤ ਰਲੇ,